And now, News Takeaway.
FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਅਵੇ ਸੈਗਮੈਂਟ ਦਾ ਸਮਾਂ ਹੋ ਗਿਆ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਹੁਤ ਵਧੀਆ ਵਾਸੂ ਜੀ। ਸਟੈਟ ਕੈਨ ਵਾਲੇ ਕਹਿ ਰਹੇ ਆ, ਹੁਣੇ ਹੁਣੇ ਉਹਦੀ ਅੱਜ ਤਾਜ਼ਾ ਰਿਪੋਰਟ ਆਈ ਆ ਕਿ ਇੰਟਰਨੈਸ਼ਨਲ ਟਰੈਵਲ ਜੂਨ ਦੇ ਮਹੀਨੇ ਪਿਛਲੇ ਸਾਲ ਦੀ ਜੂਨ ਦੇ ਮੁਕਾਬਲੇ 3.6% ਵੱਧ ਗਿਆ ਹੈ।
ਵੱਧ ਗਿਆ? ਮੈਂ ਤਾਂ ਕਿਤੇ ਗਿਆ ਨਹੀਂ ਵੀਰੇ ਜੀ।
ਮੈਂ ਵੀ ਨਹੀਂ ਗਿਆ ਕਿਤੇ।
ਫਿਰ ਕਿੱਦਾਂ ਵੱਧ ਗਿਆ
ਹੈ ਨਾ? ਮੈਂ ਵੀ ਨਹੀਂ ਗਿਆ, ਮੇਰਾ ਕੋਈ ਫੈਮਿਲੀ ਮੈਂਬਰ ਵੀ ਨਹੀਂ ਗਿਆ ਵਾਸੂ ਜੀ। ਕਿੱਦਾਂ ਵੱਧ ਗਿਆ ਫਿਰ?
ਗਲਤ ਨੰਬਰ ਹੁੰਦੇ ਸਟੈਟ ਕੈਨ।
ਹਾਂ, ਇਹ ਦਾ ਰੀਜ਼ਨ, ਕਿਉਂਕਿ ਚਲੋ ਇਹ ਜਿਹੜੀ ਗੱਲ ਸਾਂਝੀ ਕੀਤੀ ਹੈ ਸਹੀ ਆ, ਇਹ ਚਲੋ ਇਸ ਵੇਲੇ ਹੈਡਲਾਈਨ ਚੱਲ ਵੀ ਰਹੀ ਆ, ਇਹਦੀਆਂ ਹੋਰ ਡਿਟੇਲਸ ਆਗਾਮੀ ਪ੍ਰੋਗਰਾਮਸ ਵਗੈਰਾ ਤੁਸੀਂ ਸੁਣ ਲਓਗੇ। ਪਰ ਸਟੈਟ ਕੈਨ ਦੀ ਵਿਸ਼ਵਾਸ ਯੋਗਤਾ ਨੂੰ ਲੈ ਕੇ ਵੀ ਇੱਕ ਸਰਵੇਖਣ ਹੋਇਆ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿ ਕਿੰਨੇ ਕੈਨੇਡੀਅਨਸ ਸਟੈਟਿਸਟਿਕਸ ਕੈਨੇਡਾ, ਕੈਨੇਡਾ ਦਾ ਹੀ ਜਿਹੜਾ ਸਾਡਾ ਓਫਿਸ਼ੀਅਲ ਅੰਕੜਾ ਵਿਭਾਗ ਆ, ਉਹਦੇ ਉੱਪਰ ਕਿੰਨੇ ਕੁ ਲੋਕ ਭਰੋਸਾ ਕਰਦੇ ਨੇ। ਪਰ ਵਾਸੂ ਜੀ, ਇਸ ਤੋਂ ਪਹਿਲਾਂ ਕਿ ਉਹ ਸਾਰੀਆਂ ਗੱਲਾਂ ਸ਼ੁਰੂ ਕਰੀਏ, ਇੱਥੋਂ ਬੀ ਸੀ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਨਰਸਿਸ ਦੀ ਜਿਹੜੀ ਜੋਬ ਐਕਸ਼ਨ ਚੱਲ ਰਿਹਾ, ਪਿਕਟਿੰਗ ਚੱਲ ਰਹੀ ਆ, ਉਹ ਵੀਕੈਂਡ 'ਤੇ ਉਹ ਸਿਲਸਿਲਾ ਵੈਨਕੂਵਰ ਆਈਲੈਂਡ ਦੇ ਹੋਸਪਿਟਲਸ 'ਤੇ ਵੀ ਸ਼ੁਰੂ ਹੋਇਆ। ਕੱਲ੍ਹ ਵਿਕਟੋਰੀਆ ਦੇ ਵਿੱਚ ਪਿਕਟਿੰਗ ਕੀਤੀ ਗਈ, ਅੱਜ ਨਨਾਇਮੋ 'ਚ ਹੋਣੀ ਆ। ਕੱਲ੍ਹ ਵਿਕਟੋਰੀਆ ਦੇ ਵਿੱਚ ਜਿਹੜਾ ਇੱਕ ਹੋਰ ਵੱਖਰਾ ਹਸਪਤਾਲ ਆ, ਰੋਇਲ ਜੁਬਲੀ ਹੋਸਪਿਟਲ, ਉੱਥੇ ਵੀ ਕੱਲ੍ਹ ਪਿਕਟਿੰਗ ਹੋਣੀ ਆ। ਕਹਾਣੀ ਖੜੀ ਕਿੱਥੇ ਆ? ਹੁਣ ਤਾਂ ਸਪੈਸ਼ਲ ਮੀਡੀਏਟਰ ਵੀ ਅਪੁਆਇੰਟ ਕਰਤੇ ਨੇ ਸ਼ੁੱਕਰਵਾਰ ਨੂੰ।
ਜੀ ਜੀ, ਸੋ ਵਿਜੇ ਜੀ, ਸਾਨੂੰ ਪਤਾ ਕਿ ਬਹੁਤ ਸਾਰੇ ਨਰਸਿਸ ਵੱਲੋਂ, ਸੋ ਜਿਹੜਾ ਪਹਿਲਾਂ ਅਗਰੀਮੈਂਟ ਕੀਤਾ ਗਿਆ ਸੀ, ਇੱਕ ਟੈਂਟੇਟਿਵ ਅਗਰੀਮੈਂਟ ਹੋਇਆ, ਪਰ 67% ਨਰਸਿਸ ਨੇ ਉਹਨੂੰ ਰਿਜੈਕਟ ਕਰ ਦਿੱਤਾ, ਉਹ ਰੈਟੀਫਾਈ ਨਹੀਂ ਹੋ ਸਕਿਆ। ਫਿਰ ਲਿਮਿਟਿਡ ਜੋਬ ਐਕਸ਼ਨ ਸ਼ੁਰੂ ਕੀਤਾ ਗਿਆ ਨਰਸਿਸ ਵੱਲੋਂ, ਸਟਾਰਟਿੰਗ ਵਿਦ ਵੈਨਕੂਵਰ ਜਨਰਲ ਹੋਸਪਿਟਲ। ਉਸ ਤੋਂ ਬਾਅਦ ਫਿਰ ਸਰੀ ਮੈਮੋਰੀਅਲ ਹੋਸਪਿਟਲ ਤੱਕ ਗੱਲ ਪਹੁੰਚੀ, ਜਿਮ ਪੈਟਰਸਨ ਆਊਟਪੇਸ਼ੈਂਟ ਸੈਂਟਰ ਤੱਕ ਵੀ ਪਿਕਟਿੰਗ ਹੋਈ। ਉਸ ਤੋਂ ਬਾਅਦ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਫਰੋਮ ਸੰਡੇ ਆਨਵਰਡਸ ਇਹ ਜਿਹੜੀ ਪਿਕਟਿੰਗ ਆ, ਇਹ ਵੈਨਕੂਵਰ ਆਈਲੈਂਡ ਦੇ ਹੋਸਪਿਟਲਸ ਤੱਕ ਵੀ ਪਹੁੰਚੇਗੀ। ਸੋ ਐਸ ਯੂ ਮੈਂਸ਼ਨਡ, ਵੀ ਕੱਲ੍ਹ ਵਿਕਟੋਰੀਆ ਜਨਰਲ ਹੋਸਪਿਟਲ, ਅਤੇ ਫਰੋਮ ਟੂਡੇ ਨਨਾਇਮੋ ਰੀਜਨਲ ਜਨਰਲ ਹੋਸਪਿਟਲ, ਅਤੇ ਕੱਲ੍ਹ ਵਿਕਟੋਰੀਆ ਰੋਇਲ ਜੁਬਲੀ ਹੋਸਪਿਟਲ, ਅਤੇ ਨਾਲ ਸਾਊਥ ਆਈਲੈਂਡ ਸਰਜੀਕਲ ਸੈਂਟਰ ਵੀ ਹੈ। ਸੋ ਉੱਥੇ ਪਿਕਟਿੰਗ ਹੋਏਗੀ। ਪਰ ਐਮਿਸਟ ਆਲ ਆਫ ਦਿਸ, ਅਨਾਊਂਸ ਕੀਤਾ ਗਿਆ ਕਿ ਮੀਡੀਏਟਰ, ਸਪੈਸ਼ਲ ਮੀਡੀਏਟਰ ਜਿਹੜੇ ਵਿੰਸ ਰੈਡੀ ਨੇ, ਉਹਨਾਂ ਦੇ ਐਸੋਸੀਏਟ ਅਮੈਂਡਾ ਰੋਜਰਸ, ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ ਮੀਡੀਏਸ਼ਨ ਵਾਸਤੇ। ਅਤੇ ਇਹ ਸਾਨੂੰ ਪਤਾ ਕਿ ਇਹਨਾਂ ਦੇ ਕੋਲ ਜਾਦੂ ਦੀ ਛੜੀ ਹੈ ਕੋਈ, ਕਿਉਂਕਿ ਜਿਹੜੀ ਵੀ ਕੋਈ ਸਟ੍ਰਾਈਕ ਜਿਹਦੇ ਉੱਤੇ ਸਰਕਾਰ ਦੇ ਹੱਥ ਖੜੇ ਹੋ ਜਾਂਦੇ ਆ, ਉਦੋਂ ਫਿਰ ਉਹ ਵਿੰਸ ਰੈਡੀ ਨੂੰ ਯਾਦ ਕਰਿਆ ਕਰਦੇ ਆ।
ਮੈਨੂੰ ਲੱਗਦਾ ਕਿਤੇ ਅਮਰੀਕਾ ਵੀ ਵਿੰਸ ਰੈਡੀ ਨੂੰ ਹੀ ਇੱਕ ਵਾਰ ਅਜ਼ਮਾ ਕੇ ਦੇਖ ਲੈਣ, ਵੀ ਇਰਾਨ ਨਾਲ ਉਹੀ ਗੱਲ ਕਰ ਲੈਣ, ਕੀ ਪਤਾ
ਕਰ ਲੈਣਾ ਚਾਹੀਦਾ, ਉਹਦੇ ਬਾਰੇ ਵੀ ਕਰਦੇ ਗੱਲ।
ਜੀ ਜੀ ਜੀ।
ਸੋ ਵਿੰਸ ਰੈਡੀ ਦੀ ਅਪੁਆਇੰਟਮੈਂਟ ਬਾਰੇ ਜਦੋਂ ਗੱਲ ਹੋਈ, ਉਦੋਂ ਉਸੇ ਦਿਨ ਐਡਰੀਅਨ ਗੇਅਰ, ਜਿਹੜੇ ਕਿ ਪ੍ਰੈਜ਼ੀਡੈਂਟ ਬੀ ਸੀ ਨਰਸਿਸ ਯੂਨੀਅਨ ਦੇ, ਉਹਨਾਂ ਨੇ ਗੱਲ ਕਹੀ ਸੀ ਕਿ ਕਹਿੰਦੇ ਵੀ ਸਾਨੂੰ ਇਸ ਅਪੁਆਇੰਟਮੈਂਟ ਬਾਰੇ ਮੀਡੀਆ ਤੋਂ ਪਤਾ ਲੱਗਿਆ, ਅਤੇ ਕਹਿੰਦੇ ਵੀ ਜਿਹੜਾ ਸਾਡਾ ਜੋਬ ਐਕਸ਼ਨ ਆ, ਜੋ ਸਾਡੀ ਪਲੈਨਿੰਗ ਆ, ਜੋ ਆਪਾਂ ਹੁਣੇ ਮੈਂਸ਼ਨ ਕਰਕੇ ਹਟੇ ਹਾਂ, ਸੰਡੇ ਮੰਡੇ ਟਿਊਜ਼ਡੇ, ਕਹਿੰਦੇ ਉਸੇ ਤਰ੍ਹਾਂ ਜਾਰੀ ਰਹੇਗੀ, ਪਿਕਟਿੰਗ ਅਸੀਂ ਨਹੀਂ ਰੋਕਣ ਲੱਗੇ। ਪਰ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਲਈ ਤਾਂ ਸ਼ੁਰੂ ਤੋਂ ਹੀ ਤਿਆਰ ਸੀਗੇ। ਸੋ ਹੁਣ ਉਮੀਦ ਆ ਵੀ ਨੈਗੋਸੀਏਸ਼ਨ ਜਿਹੜੀ ਆ, ਉਹ ਮੀਡੀਏਟਰਸ ਰਾਹੀਂ ਹੋਏਗੀ। ਉਹਨਾਂ ਨੂੰ 10 ਦਿਨ ਦਿੱਤੇ ਗਏ ਨੇ ਕਿ 10 ਦਿਨਾਂ ਦੇ ਅੰਦਰ ਕੋਈ ਉਹ ਤੋੜ ਲੱਭਣਗੇ।
ਮਈ ਦੇ ਵਿੱਚ 98.2% ਨਰਸਿਸ ਜਿਹੜੇ ਕਿ ਮੈਂਬਰ, 55,000 ਤੋਂ ਵੱਧ ਮੈਂਬਰ ਨੇ ਬੀ ਸੀ ਨਰਸਿਸ ਯੂਨੀਅਨ ਦੇ, ਜਿਨ੍ਹਾਂ ਨੇ ਵੋਟ ਪਾਈ, ਉਹਨਾਂ 'ਚੋਂ 98.2% ਨੇ ਜੋਬ ਐਕਸ਼ਨ ਦੇ ਹੱਕ ਵਿੱਚ ਨਿਰਣਾ ਦਿੱਤਾ ਸੀ। ਉਹ ਤੋਂ ਬਾਅਦ ਜੂਨ ਦੇ ਵਿੱਚ ਇੱਕ ਟੈਂਟੇਟਿਵ ਡੀਲ ਹੋ ਜਾਂਦੀ ਹੈ ਬਿਟਵੀਨ ਦੀ ਇੰਪਲੋਇਰ, ਨਹੀਂ ਜੂਨ ਦੇ ਵਿੱਚ ਸਗੋਂ ਵੋਟਿੰਗ ਹੁੰਦੀ ਹੈ, ਕਿਉਂਕਿ ਟੈਂਟੇਟਿਵ ਡੀਲ ਤਾਂ ਮਈ 'ਚ ਹੀ ਹੋ ਜਾਂਦੀ ਆ। ਵੋਟਿੰਗ ਜੂਨ 'ਚ ਕੀਤੀ ਜਾਂਦੀ ਹੈ ਕਿ ਟੈਂਟੇਟਿਵ ਡੀਲ ਮੈਂਬਰਸ ਨੇ ਸਵੀਕਾਰ ਕਰਨੀ ਹੈ ਕਿ ਨਹੀਂ। 67% ਮੈਂਬਰਸ ਡੀਲ ਰਿਜੈਕਟ ਕਰ ਦਿੰਦੇ ਆ। ਉਹ ਤੋਂ ਬਾਅਦ ਫਿਰ 2 ਜੁਲਾਈ ਤੋਂ ਜੋਬ ਐਕਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੋਇਆ। ਸੋ ਜੋਬ ਐਕਸ਼ਨ ਚੱਲਦਿਆਂ ਨੂੰ ਵੀ, ਪਿਕਟਿੰਗ ਚੱਲਦਿਆਂ ਨੂੰ ਵੀ, ਜੋਬ ਐਕਸ਼ਨ ਚੱਲਦਿਆਂ 11 ਦਿਨ, ਅਤੇ ਪਿਕਟਿੰਗ ਦਾ ਵਾਸਤੇ ਜਿਹੜਾ ਪਹਿਲਾ ਦਿਨ ਸੀ, ਦੈਟ ਵਾਜ਼ ਜੁਲਾਈ 7th।
ਹਾਂਜੀ, ਸੋ ਇਹਦੇ ਵਿੱਚ ਹੁਣ ਕਰ ਕੀ ਰਹੇ ਨੇ ਨਰਸਿਸ, ਉਹ ਕਹਿ ਰਹੇ ਨੇ ਕਿ ਅਸੀਂ ਓਵਰ ਟਾਈਮ ਨਹੀਂ ਐਕਸੈਪਟ ਕਰਾਂਗੇ, ਅਤੇ ਜਿਹੜੀਆਂ ਕੋਈ ਨਾਨ ਨਰਸਿੰਗ ਡਿਊਟੀਜ਼ ਹੋਣਗੀਆਂ ਉਹ ਸਾਡੇ ਵੱਲੋਂ ਨਹੀਂ ਕੀਤੀਆਂ ਜਾਣਗੀਆਂ, ਵੀ ਬੈਡਸ ਦੀ ਸਾਫ਼ ਸਫਾਈ ਕਰਨੀ, ਫਿਜ਼ੀਸ਼ੀਅਨਸ ਦੇ ਕੋਲੋਂ ਮੂੰਹ ਜ਼ਬਾਨੀ ਆਰਡਰ ਲੈਣੇ, ਫੋਨ ਚੱਕ ਲੈਣਾ,
ਜਾਂ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ, ਉਹਨਾਂ ਦੀ ਫੂਡ ਟ੍ਰੇ
ਹੈਂਡ ਕਰਨੀ, ਜਾਂ ਇੱਕ ਹਾਲ ਤੋਂ ਦੂਜੇ ਹਾਲ ਤੱਕ ਪੇਸ਼ੈਂਟਸ ਨੂੰ ਟਰਾਂਸਪੋਰਟ ਕਰਨਾ। ਕਹਿੰਦੇ ਅਸੀਂ ਨਹੀਂ ਕਰਾਂਗੇ, ਜਿਹੜੇ ਕੰਮ ਵਾਸਤੇ ਨਰਸਿਸ ਦਾ ਲਾਇਸੈਂਸ ਨਹੀਂ ਚਾਹੀਦਾ।
ਜੀ ਜੀ,
ਕਹਿੰਦੇ ਉਹ ਕੰਮ ਸਾਡੇ ਵੱਲੋਂ ਨਹੀਂ ਕੀਤਾ।
ਤੇ ਪਿਛਲੇ ਹਫ਼ਤੇ ਨਰਸਿਸ ਯੂਨੀਅਨ ਦੀ ਪ੍ਰੈਜ਼ੀਡੈਂਟ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਐਡਰੀਨ ਗੇਅਰ, ਉਹਨਾਂ ਨੇ ਇਹ ਗੱਲ ਵੀ ਆਖੀ ਸੀ ਕਿ ਇਹ ਜਿਹੜੀ ਪਿਕਟਿੰਗ ਵੀਕੈਂਡ ਤੋਂ ਵਧਾਈ ਗਈ ਹੈ ਵੈਨਕੂਵਰ ਆਈਲੈਂਡ ਦੇ ਹੋਸਪਿਟਲਸ 'ਤੇ, ਵੀ ਉਹਦਾ ਕਾਰਨ ਇਹ ਆ ਕਿ ਜਦੋਂ ਦੀ ਆ 2 ਜੁਲਾਈ ਤੋਂ ਜੋਬ ਐਕਸ਼ਨ ਸ਼ੁਰੂ ਹੋਇਆ, ਜਿਹਨਾਂ ਨਰਸਿਸ ਨੇ ਨੋਨ ਨਰਸਿੰਗ ਡਿਊਟੀਜ਼ ਕਰਨ ਤੋਂ ਮਨਾ ਕਰਤਾ, ਵੀ ਉਹਨਾਂ ਕੋਲ 2200 ਰਿਪੋਰਟਾਂ ਇਹੋ ਜਿਹੀਆਂ ਆਈਆਂ ਨੇ ਕਿ ਉਹਨਾਂ ਨਰਸਿਸ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਕੰਮ 'ਤੇ, ਉਹਨਾਂ ਨੂੰ ਇਸ ਗੱਲ ਦਾ ਉਹਨਾਂ ਉੱਪਰ ਦਬਾਅ ਪਾਇਆ ਜਾ ਰਿਹਾ, ਜਾਂ ਉਹਨਾਂ ਨੂੰ ਕਹਿ ਲਓ ਕਿ ਕਈ ਵਾਰੀ ਹੁੰਦਾ ਨਾ ਕਿ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਤੁਸੀਂ ਇਹ ਕੰਮ ਕਿਉਂ ਨਹੀਂ ਕਰ ਰਹੇ। ਸੋ ਉਹਨਾਂ ਨੇ ਕਿਹਾ ਵੀ ਇਸ ਕਰਕੇ ਅਸੀਂ ਹੁਣ ਪਿਕਟਿੰਗ ਵਾਲਾ ਜਿਹੜਾ ਜਿਹੜੀ ਕਾਰਵਾਈ ਆ ਉਹਨੂੰ ਵੀ ਐਸਕਲੇਟ ਕਰ ਰਹੇ ਹਾਂ ਕਿਉਂਕਿ ਇੱਦਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ।
ਸੋ ਇਹਨਾਂ ਨੇ ਬੀ ਸੀ ਲੇਬਰ ਰਿਲੇਸ਼ਨਸ ਬੋਰਡ ਨੂੰ ਅਧਿਕਾਰਤ ਤੌਰ 'ਤੇ ਸ਼ਿਕਾਇਤ ਵੀ ਕੀਤੀ ਹੈ। ਸੋ ਉੱਥੇ ਵੀ ਇਹਨਾਂ ਨੇ ਇੱਕ ਅਨਫੇਅਰ ਲੇਬਰ ਪ੍ਰੈਕਟਿਸਿਸ ਕੇਸ ਜਿਹੜਾ ਫਾਈਲ ਕੀਤਾ ਕਿ ਵੀ ਸਾਡੇ 2300 ਨਰਸਿਸ ਨੂੰ ਇਸ ਤਰ੍ਹਾਂ ਡਰਾਇਆ ਧਮਕਾਇਆ ਗਿਆ ਸਿੰਸ 2nd of July।
ਅਤੇ ਵਾਸੂ ਜੀ ਇਹ ਵੀ ਗੱਲ ਇੱਥੇ ਕਰ ਲਈ, ਇੱਕ ਵਾਰ ਰਿਵੀਜ਼ਨ ਕਰਨੀ ਜ਼ਰੂਰੀ ਹੈ ਕਿ ਜਿਹੜਾ ਟੈਂਟੇਟਿਵ ਐਗਰੀਮੈਂਟ ਸੀ ਉਹਦੇ ਵਿੱਚ ਇਹਨਾਂ ਨੂੰ ਨਰਸਿਸ ਨੂੰ 12% ਦੀ ਵੇਜ ਹਾਈਕ 4 ਸਾਲਾਂ ਦੌਰਾਨ ਉਹ ਪ੍ਰੋਮਿਸ ਕੀਤੀ ਗਈ ਸੀ, ਇਹ ਕਹਿ ਲਓ ਉੱਤੇ ਇੱਕ ਟੈਂਟੇਟਿਵ ਸਹਿਮਤੀ ਬਣੀ ਸੀ। ਫਿਰ ਜਿਹੜੀਆਂ ਵਰਕ ਕੰਡੀਸ਼ਨਸ ਨੇ, ਇੰਪਰੂਵਡ ਬੈਨੀਫਿਟਸ ਨੇ, ਉਹਨਾਂ ਬਾਰੇ ਵੀ ਗੱਲ ਹੋਈ ਸੀ। ਅਤੇ ਜਦੋਂ ਮੈਂਬਰਸ਼ਿਪ ਨੇ ਇਹ ਟੈਂਟੇਟਿਵ ਡੀਲ ਰਿਜੈਕਟ ਕੀਤੀ ਸੀ ਉਦੋਂ ਇਹ ਗੱਲ ਵੀ ਕਹੀ ਗਈ ਸੀ ਯੂਨੀਅਨ ਵੱਲੋਂ ਵੀ ਸਾਨੂੰ ਪਤਾ ਹੈ ਕਿ ਇਸ ਡੀਲ ਦੇ ਵਿੱਚ ਕੁਝ ਪ੍ਰੋਗਰੈਸ ਵੀ ਹੈ, ਕੁਝ ਚੰਗੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਨੂੰ ਕਿ ਅਸੀਂ ਨਕਾਰ ਰਹੇ ਹਾਂ, ਪਰ ਜਿਹੜੀਆਂ ਕੁਝ ਚੀਜ਼ਾਂ ਅਜੇ ਵੀ ਬਿਹਤਰ ਕਰਨੀਆਂ ਬਣਦੀਆਂ ਨੇ ਉਹ ਅਜੇ ਵੀ ਜ਼ਰੂਰੀ ਨੇ। ਸੋ ਇਸ ਕਰਕੇ ਇਹ ਸਭ ਕੀਤਾ ਜਾ ਰਿਹਾ। ਔਲ ਡਿਊਰਿੰਗ ਆਲ ਆਫ ਦਿਸ ਜਿੱਥੇ ਜਿੱਥੇ ਪਿਕਟਿੰਗ ਹੋ ਰਹੀ ਆ ਉੱਥੇ ਅਫਕੋਰਸ ਅਸੈਂਸ਼ੀਅਲ ਸੇਵਾਵਾਂ, ਐਮਰਜੈਂਸੀ ਸੇਵਾਵਾਂ ਉਸੇ ਤਰ੍ਹਾਂ ਬਰਕਰਾਰ ਨੇ, ਪਰ ਵਾਸੂ ਜੀ ਸਰਜਰੀਜ਼ ਵਗੈਰਾ 'ਤੇ ਕੈਂਸਲ ਹੋ ਰਹੀਆਂ
ਜੀ। ਸਾਡੇ ਕੁਝ ਲਿਸਨਰਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ, ਉਹਨਾਂ ਨੇ ਦੱਸਿਆ ਕਿ ਫੋਰ ਐਗਜ਼ਾਮਪਲ ਵਨ ਆਫ ਅਵਰ ਲਿਸਨਰਸ ਟੋਲਡ ਅਸ ਕਿ ਜਿਮ ਪੈਟਰਸਨ ਸੈਂਟਰ ਦੇ ਵਿੱਚ ਉਹਨਾਂ ਦੀ ਫੈਮਿਲੀ ਮੈਂਬਰ ਦੀ ਕੋਈ ਸਰਜਰੀ ਸ਼ੈਡਿਊਲ ਸੀਗੀ ਲਾਸਟ ਵੀਕ, ਪਰ ਉਹ ਜਿਹੜੀ ਸਰਜਰੀ ਆ ਉਹ
ਪੋਸਟਪੋਨ ਕਰਤੀ। ਹਾਂ,
ਸੋ ਵਿਜੇ ਤੁਸੀਂ ਜ਼ਿਕਰ ਕੀਤਾ ਇਸ ਟੈਂਟੇਟਿਵ ਐਗਰੀਮੈਂਟ ਦਾ, ਇਹਦੇ ਵਿੱਚ ਜਿਵੇਂ ਸਾਨੂੰ ਪਤਾ ਕਿ ਅਗਲੇ 4 ਸਾਲਾਂ ਵਾਸਤੇ 12% ਵੇਜ ਹਾਈਕ ਲੀਨੀਅਰ ਤੌਰ 'ਤੇ ਜਿਹੜੀ ਉਹ ਆਫਰ ਕੀਤੀ ਗਈ ਸੀ, ਜੋ ਕਿ ਬਾਕੀ ਯੂਨੀਅਨਸ ਨੂੰ ਵੀ ਦਿੱਤੀ ਗਈ ਹੈ। ਪਰ ਇਹਦੇ ਵਿੱਚ ਨਰਸਿਸ ਦਾ ਕਹਿਣਾ ਵੀ ਸਾਨੂੰ ਥੋੜ੍ਹੇ ਐਕਸਟਰਾ ਪੈਸੇ ਚਾਹੀਦੇ ਨੇ। ਚੱਕਰ ਇਹ ਹੈ ਕਿ ਦੱਸਿਆ ਜਾਂਦਾ ਵੀ ਜਿਹੜੀ ਇਸ ਵਾਰ ਇਹ ਜਿਹੜਾ ਕਲੈਕਟਿਵ ਐਗਰੀਮੈਂਟ ਹੋਇਆ ਹੈ ਇਹਦੇ ਵਿੱਚ ਮੀ ਟੂ ਕਲੋਜ਼ ਹੈ ਕਿ ਮੀ ਟੂ ਦਾ ਮਤਲਬ ਕਿ ਵੀ ਜੇ ਇੱਕ ਯੂਨੀਅਨ ਦੇ ਤੁਸੀਂ ਆਫਰ ਨੂੰ ਬੈਟਰ ਕੀਤਾ ਅਤੇ ਉਹ ਜਿਹੜਾ ਆਫਰ ਹੈ ਉਹ ਸਾਰੇ ਯੂਨੀਅਨਸ ਦੇ ਉੱਤੇ ਲਾਗੂ ਹੋਏਗਾ। ਹੁਣ ਅਸੀਂ ਇਹਦੇ ਬਾਰੇ ਪਹਿਲਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਵੀ ਜੇ 1% ਦਾ ਵੀ ਫਰਕ ਪੈਂਦਾ ਹੈ, ਸੋ 1% ਜੇ ਵੇਜ ਹਾਈਕ ਦਿੱਤੀ ਜਾਂਦੀ ਹੈ, ਦੈਟ ਮੀਨਸ ਅਕਰੋਸ ਦ ਪਬਲਿਕ ਸਰਵਿਸ ਉਹ ਬਣ ਜਾਂਦਾ ਹੈ 440 ਮਿਲੀਅਨ ਡਾਲਰ।
ਹਾਂ, 450 ਮਿਲੀਅਨ ਨੈੱਟ ਜਿਹੜਾ ਉਹਦਾ ਇਫੈਕਟ ਆ।
ਹਾਂ, ਸੋ 440 ਮਿਲੀਅਨ ਡਾਲਰ 1% ਨਾਲ ਫਰਕ ਪੈ ਜਾਂਦਾ। ਜੇ 2% ਹੋਵੇ ਫਿਰ 880 ਮਿਲੀਅਨ ਡਾਲਰ। ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਰਕਾਰ ਦੇ ਕੋਲ ਪੈਸੇ ਤਾਂ ਹੈ ਨਹੀਂ।
ਜੀ ਜੀ।
ਸੋ ਸਾਡਾ ਜਿਹੜਾ ਡੈਫਿਸਿਟ ਆ ਉਹ ਇਸ ਵੇਲੇ ਸਰਕਾਰ ਪ੍ਰੋਜੈਕਟ ਕਰਦੀ ਹੈ ਵੀ 13 ਬਿਲੀਅਨ ਡਾਲਰ ਹੋਏਗਾ ਇਸ ਸਾਲ ਦਾ, ਤੇ ਉਹ ਵੀ ਨੰਬਰ ਹੋ ਸਕਦਾ ਕਿ ਰਿਵਾਈਜ਼ ਅਪ ਜਾਂ ਥੋੜ੍ਹਾ ਬਹੁਤ ਰਿਵਾਈਜ਼ ਡਾਊਨ ਹੋ ਜਾਏ, ਪਰ ਦੇਰ ਇਜ਼ ਨੋ ਪਾਥ ਟੂ ਬੈਲੈਂਸ। ਅਗਲੇ ਸਾਲਾਂ ਦੇ ਵਿੱਚ ਵੀ ਜਿਹੜਾ ਇਹ ਡੈਫਿਸਿਟ ਆ ਇਹ 10 ਬਿਲੀਅਨ ਡਾਲਰ ਤੋਂ ਉੱਪਰ ਹੀ ਰਹਿਣ ਦੇ ਆਸਾਰ ਨੇ।
ਜੀ ਜੀ ਜੀ।
ਸੋ ਪੈਸੇ ਨਹੀਂ ਸਰਕਾਰ ਦੇ ਕੋਲ ਹੈਗੇ ਇਸ ਕਰਕੇ ਇਸ ਨੈਗੋਸੀਏਸ਼ਨ ਦੇ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ। ਹੁਣ ਦੇਖਣਾ ਹੋਏਗਾ ਕਿ ਵਿਨਸ ਰੈਡੀ ਇਹਦਾ ਕੀ ਹੱਲ ਲੱਭਣਗੇ।
ਜੀ, ਸੋ 10 ਦਿਨਾਂ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਅਤੇ ਸ਼ੁੱਕਰਵਾਰ ਨੂੰ ਉਹਨਾਂ ਦੀ ਨਿਯੁਕਤੀ ਉਹਨਾਂ ਨੂੰ ਅਤੇ ਅਮੈਂਡਾ ਰੋਜਰਸ ਨੂੰ ਹੁਣੇ ਵਾਗਡੋਰ ਸੌਂਪ ਦਿੱਤੀ ਗਈ ਵੀ ਲੱਭੋ ਇਹਦਾ ਕੋਈ ਹੱਲ ਨਰਸਿਸ ਯੂਨੀਅਨ ਦੀ ਸਟ੍ਰਾਈਕ ਦਾ। ਬਸ ਵੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਧਨੋਆ ਕੰਸਟਰਕਸ਼ਨ ਵੱਲੋਂ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਵੇਂ ਤੁਸੀਂ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਦਾ ਫਲੋਰ ਪਲਾਨ ਇਹੋ ਜਿਹਾ ਹੋਵੇ, ਉਹਦੇ ਮੇਨ ਫਲੋਰ 'ਤੇ ਮਾਸਟਰ ਬੈਡਰੂਮ ਹੋਵੇ ਜਾਂ ਫੁੱਲ ਵਾਸ਼ਰੂਮ ਹੋਵੇ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ਲਿਵਿੰਗ ਸਪੇਸ ਆ ਉਹ ਇੱਕ ਪਰਟੀਕੁਲਰ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇ, ਕਿਚਨ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਲੇਆਊਟ ਚਾਹੁੰਦੇ ਹੋ, ਅਤੇ ਜੇ ਸਪਾਈਸ ਕਿਚਨ ਵੀ ਤੁਹਾਡੀ ਤਰਜੀਹ ਇਹ ਹੈ ਵੀ ਖੁੱਲ੍ਹੀ ਡੁੱਲੀ ਹੋਵੇ, ਤਾਂ ਉਹ ਸਾਰੀਆਂ ਗੱਲਾਂ ਨੂੰ ਸੁਣ ਕੇ ਸਮਝ ਕੇ ਤੁਹਾਡੀਆਂ ਜ਼ਰੂਰਤਾਂ ਤੁਹਾਡੀਆਂ ਪ੍ਰੈਫਰੈਂਸਿਸ ਮੁਤਾਬਕ ਧਨੋਆ ਕੰਸਟਰਕਸ਼ਨ ਵਾਲੇ ਘਰ ਦੀ ਉਸਾਰੀ ਕਰਕੇ ਦੇਣਗੇ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ, 1500 homes। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਜੀ ਨੂੰ 604-618-1471 'ਤੇ 604-618-1471 604-618-1471। ਧਨੋਆ ਕੰਸਟਰਕਸ਼ਨ। ਪਲੈਨ ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਹਨ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਜਾਂ ਸੁਪਰਵੀਜ਼ਾ ਇੰਸ਼ੋਰੈਂਸ ਕਰਵਾਉਣੀ ਆ ਤਾਂ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹਨਾਂ ਕੋਲ ਕਈ ਅਜਿਹੇ ਲੋਅ ਕੋਸਟ ਪਲੈਨਸ ਨੇ ਜਿਹੜੇ $2-3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੇ ਨੇ। ਅਤੇ ਘੱਟ ਲਾਗਤ ਦਾ ਮਤਲਬ ਇਹ ਨਹੀਂ ਹੈ ਕਿ ਕਵਰੇਜ ਮਾੜੀ ਹੈ, ਬੇਸਿਕਲੀ ਇਹਦਾ ਮਤਲਬ ਇਹ ਆ ਕਿ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਤੁਹਾਡੇ ਬਜਟ ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਉਹਨਾਂ ਵਿਚਕਾਰ ਇੱਕ ਵਧੀਆ ਤਵਾਜ਼ਨ, ਇੱਕ ਵਧੀਆ ਬੈਲੈਂਸ ਅਚੀਵ ਕਰਕੇ ਤੁਹਾਨੂੰ ਸਹੀ ਪੋਲਿਸੀ ਲੈ ਕੇ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ 604-363-2200, 604-363-2200, 604-363-2200 ਔਰ ਵਿਜ਼ਿਟ planinsurance.ca that's planinsurance.ca
message aaya vijay ji kuldeep ji da
ki kehnde
oh puch rahe ne ke vijay ji nu puchya jave vi deficit kinna hai ke agaan da ਕੀ ਪ੍ਰੋਜੈਕਸ਼ਨ ਹੈ ਅਤੇ ਇੰਨਾ ਜ਼ਿਆਦਾ ਡੈਫਿਸਿਟ ਕਿਉਂ ਹੈ?
ਤੁਸੀਂ ਨਾ 13 billion ਕਹਿਤਾ, ਮੈਂ ਬਸ ਪਤਾ ਨਹੀਂ, ਮੈਂ ਤਾਂ ਬਸ ਜੀ ਕਚੀਚੀ ਵੱਟ ਲਈ ਬਸ
ਕਿਹੜੀ ਗੱਲੋਂ ਚੁੱਪ।
ਕਿਉਂਕਿ ਪਹਿਲਾਂ ਤਾਂ ਹੈ ਹੀ, ਤੁਸੀਂ ਵਿੱਚ ਰਾਊਂਡ ਆਫ ਕਰਕੇ ਕਿਹਾ ਜਸਟ ਫੋਰ ਦੀ ਈਜ਼ ਆਫ ਅੰਡਰਸਟੈਂਡਿੰਗ, ਨਹੀਂ ਤਾਂ ਤੁਸੀਂ ਤੱਕ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਵੀ ਸੁਪਨੇ 'ਚ ਵੀ ਕਈ ਵਾਰ 13.3 billion ਦਾ ਡੈਫਿਸਿਟ ਕਹਿੰਦੇ ਸੁਣੇ ਗਏ ਹੋ,
ਫੜੇ ਗਏ
ਫੜੇ 13.3 billion ਦਾ ਤਾਂ ਸਰਕਾਰ ਨੇ ਡੈਫਿਸਿਟ ਕਿਹਾ ਸੀ, ਉਹਦੇ 'ਚ ਤੁਸੀਂ 2.5 billion ਈਜ਼ੀਲੀ ਹੋਰ ਜੋੜ ਲਓ ਅਤੇ ਉਹ 15.8 ਦੇ ਨੇੜੇ ਜਾਂਦਾ।
ਅੱਛਾ, ਉਹ ਕਿਉਂ ਵਿਜੀ?
ਹਾਂ ਚਲੋ ਇਹ ਦੁਬਾਰਾ ਕਰ ਹੀ ਲੈਂਦੇ, ਬਹੁਤ ਦੇਰ ਹੋ ਗਈ ਇਹ ਗੱਲ ਕੀਤੀ, ਕਿਉਂਕਿ ਪਿਛਲੇ ਸਾਲ ਇੱਕ ਡਿਸੀਜਨ ਆਇਆ ਸੀ ਕਿ ਜਿਹੜੀ ਤੰਬਾਕੂ ਵਾਲੀਆਂ ਕੰਪਨੀਆਂ ਉੱਪਰ ਕਿੰਨੇ ਚਿਰਾਂ ਦਾ ਮੁਕੱਦਮਾ ਚੱਲ ਰਿਹਾ ਸੀ ਕਿ ਤੰਬਾਕੂ ਵਾਲੀ ਕੰਪਨੀਆਂ ਤੋਂ ਸਰਕਾਰ ਨੇ ਕਿਹਾ ਸੀ ਕਿ ਤੰਬਾਕੂ ਨੋਸ਼ੀ ਕਰਕੇ ਤੁਹਾਡੇ ਪ੍ਰੋਡਕਟ ਕਰਕੇ ਹੈਲਥ ਕੇਅਰ ਸਿਸਟਮ ਉੱਪਰ ਜਿਹੜਾ ਭਾਰ ਪਿਆ ਉਹਦੇ ਪੈਸੇ ਤੁਹਾਡੇ ਦੇਣੇ ਬਣਦੇ ਨੇ। ਸੋ ਉਹਨਾਂ ਤੋਂ ਮੁਆਵਜ਼ਾ ਵੱਖੋ ਵੱਖਰੇ ਸੂਬਿਆਂ ਨੂੰ ਪੈਸੇ ਮਿਲਣੇ ਆ, ਬੀ ਸੀ ਦਾ ਉਹਦੇ ਵਿੱਚੋਂ ਜਿਹੜਾ ਹਿੱਸਾ ਸੀ ਉਹ 'ਚੋਂ $980 million ਦਾ ਪਿਛਲੇ ਸਾਲ ਹੀ ਮਿਲ ਗਏ ਸੀ। ਜਿਹੜੇ ਇਹਨਾਂ ਨੂੰ ਬਾਕੀ ਮਿਲਣੇ ਆ ਹਲੇ ਤਕਰੀਬਨ 2.5 billion ਹੋਰ, ਕਿਉਂਕਿ ਟੋਟਲ 3.7 billion ਦਾ ਪੇ ਆਊਟ ਸੀ ਉਹ ਬੀ ਸੀ ਦਾ, 980 million ਪਿਛਲੇ ਸਾਲ ਮਿਲ ਗਏ, ਰਹਿ ਗਏ ਲੈ ਦੇਖੇ ਕਹਿ ਲਓ ਵੀ 2.25 billion ਲਾ ਲਓ ਜਿਹੜੇ ਹਲੇ ਆਉਣੇ ਨੇ। ਇਹਨਾਂ ਨੇ ਉਹ 2.5 billion ਜਿਹੜੇ ਅਗਲੇ 10 ਸਾਲਾਂ 'ਚ ਆਉਣੇ ਆ, ਉਹ ਅਗਲੇ 10 ਸਾਲਾਂ 'ਚ ਆਉਣੇ ਆ, ਉਹ ਪਹਿਲਾਂ ਹੀ ਜੋੜ ਕੇ ਬਹਿ ਗਏ ਵੀ ਸਾਡੇ ਕੋਲ ਹੈਗੇ ਹੀ ਆ ਉਹ।
ਤੁਸੀਂ ਵੀ ਇਹ ਸਾਰਾ ਕੁਝ ਰਾਤ ਨੂੰ ਸੁੱਤੇ ਹੋਏ ਐਕਸਪਲੇਨ ਕਰਦੇ ਹੋਏ ਫੜੇ ਗਏ ਹੋ ਕਈ ਵਾਰ। ਅਤੇ ਵੈਸੇ ਵਿਜੇ ਜੀ ਹੁਣ ਆਪਾਂ ਓਪਨ ਏ ਆਈ ਨੂੰ ਵੀ ਸੂ ਕਰ ਰਹੇ ਹਾਂ, ਪੈਸੇ ਉੱਧਰੋਂ ਵੀ ਆਉਣਗੇ ਥੋੜ੍ਹੇ ਬਹੁਤ,
ਕਮਾਲ ਹੈ
ਨਾ, ਤੋ ਫਿਰ ਉਹ ਵੀ ਬਜਟ ਦੇ ਵਿੱਚ ਆਪਾਂ ਉਹਨੂੰ ਐਡ ਕਰਕੇ ਡੈਫਿਸਿਟ ਕਢਾ ਕੇ ਆਪਾਂ ਪੇਸ਼ ਕਰ ਸਕਦੇ ਹਾਂ।
ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ
ਐਂਟੀਸਪੇਸ਼ਨ ਦੇ ਵਿੱਚ ਹੀ ਸਹੀ
ਆਹੋ ਨਾ, ਇੱਕ ਐਂਟੀਸਪੇਟਰੀ ਬੇਲ ਤਾਂ ਹੁੰਦੀ ਹੈ, ਇਹ ਐਂਟੀਸਪੇਟਰੀ
ਬਜਟ ਹੈ,
ਇਹ ਬਜਟ ਹੈ,
ਐਂਟੀਸਪੇਟਰੀ ਬਜਟਿੰਗ,
ਹਾਂ ਐਂਟੀਸਪੇਟਰੀ ਰੈਵੀਨਿਊ,
ਹਾਂ
ਪਰ ਨਹੀਂ ਚਲੋ ਇਹ, ਹਾਂ ਕਿਉਂਕਿ ਅਗਲੇ ਮੰਨ ਲਓ ਕੋਈ ਮੁਕੱਦਮਾ ਕੱਲ੍ਹ ਨੂੰ ਕੋਈ ਉਹ ਨਵਾਂ ਕੋਈ ਨੁਕਤਾ ਲੱਭ ਲੈਂਦੇ ਆ ਮੰਨ ਲਓ ਤੰਬਾਕੂ ਕੰਪਨੀਆਂ ਵਾਲੇ, ਉਹ ਅਪੀਲ ਦਾਇਰ ਕਰ ਦਿੰਦੇ ਆ ਕਿ ਜੀ ਨਹੀਂ ਨਹੀਂ ਸਾਡੇ ਤਾਂ ਪੈਸੇ ਦੇਣੇ ਬਣਦੇ ਨਹੀਂ, ਸਗੋਂ ਜਿਹੜੇ ਦਿੱਤੇ ਉਹ ਵੀ ਮੁੜੋ
ਮੁੱਕਰ ਜਾਂਦੇ ਹੋ,
ਮੁੱਕਰ ਜਾਂਦੇ ਦੈਨ ਵਾਟ। ਸੋ ਯਾ, ਪਰ ਜਿਹੜਾ ਅਸਲੀ ਡੈਫਿਸਿਟ ਆ
ਉਹ ਆਪਾਂ ਵੀ ਮੁੱਕਰ ਜਾਂਗੇ,
ਅਸਲੀ ਡੈਫਿਸਿਟ ਆ ਉਹ 15 billion ਤੋਂ ਉੱਪਰ,
ਇਹ ਅਨਪ੍ਰੈਸੀਡੈਂਟਡ ਨਹੀਂ ਆ, ਸਰਕਾਰ ਮੁੱਕਰ ਵੀ ਜਾਇਆ ਕਰਦੀ ਹੈ।
ਹਾਂ ਕਰੈਕਟ, $1,000-1,000 ਦੇ ਚੈੱਕ ਕਿੱਥੇ ਨੇ, ਯੂਟਰਨ ਕਈ ਲਏ ਨੇ ਸਰਕਾਰ
ਜੀ ਜੀ
ਜੀ।
ਅੱਛਾ ਵਿਜੇ ਜੀ, ਇਹ ਸੋਰੀ, ਇੱਥੇ ਦੇਖੋ ਆਪਣੇ ਨਾ ਇੱਕ ਅਨਫੋਰਚੁਨੇਟ ਚੀਜ਼ ਇੱਕ ਇਹ ਵੀ ਆ, ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਸ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਦੇ ਵਿੱਚ ਅਜਿਹੇ ਨੇ, ਸਾਡੀ ਹੀ ਕਮਿਊਨਿਟੀ ਦੀ ਮੈਂ ਗੱਲ ਕਰ ਰਿਹਾ, ਕਿ ਉਹਨਾਂ ਨੂੰ ਇਹ ਤਾਂ ਪਤਾ ਵੀ 15-15 lakh ਰੁਪਈਏ ਮੁੱਕਰ ਗਈ ਸੀ ਸਰਕਾਰ
ਜੀ ਜੀ ਜੀ,
$1,000 ਦੇ ਚੈੱਕ ਭੁੱਲ ਗਏ ਨੇ,
ਹਜ਼ਾਰ ਦੇ ਕਈਆਂ ਨੂੰ ਚਲੋ ਹਾਂ
15 lakh ਮਿਲਣੇ ਵੀ ਨਹੀਂ ਸੀ ਸਾਨੂੰ, ਸਾਡੇ ਖਾਤਿਆਂ ਦੇ ਵਿੱਚ
ਥੋੜ੍ਹੇ ਆਉਣੇ ਸੀ
ਉਹ ਯਾਦ ਆ, ਪਰ ਜਿਹੜੇ $1,000 ਦੇ ਜਿਹੜੇ ਚੈੱਕ ਜਿਹੜੇ ਸਾਡੇ ਖਾਤਿਆਂ ਜਾਣੇ ਸੀ ਜਿਹੜੇ ਨਹੀਂ ਆਏ
ਜੀ,
ਉਹ ਭੁੱਲ ਗਏ,
ਉਹਦਾ ਦੁੱਖ ਉਹਨਾਂ ਨੇ ਲੱਗਾ,
ਉਹਦਾ ਨਹੀਂ ਦੁੱਖ ਲੱਗਿਆ, 15 lakh ਵਾਲਾ ਯਾਰ।
ਇਸੇ ਕਰਕੇ ਇਟਸ ਇੰਪੋਰਟੈਂਟ ਕਿ ਟਿਊਨਡ ਇਨ ਰਹੋ, ਜਿਹੜੇ ਜਿੱਥੇ ਦੇਖੋ ਬੈਕ ਹੋਮ ਕੀ ਹੋ ਰਿਹਾ ਜਾਣਨਾ ਇੰਪੋਰਟੈਂਟ ਆ, ਤੁਹਾਡੇ ਬੈਕ ਯਾਰਡ 'ਚ ਕੀ ਹੋ ਰਿਹਾ ਉਹ ਤਾਂ ਪਤਾ ਹੋਵੇ ਨਾ। ਸੋ ਇਸ ਕਰਕੇ ਜਿਹੜੀ ਇੱਥੇ ਦੀਆਂ ਸਥਾਨਕ ਜੋ ਅਪਡੇਟਸ ਨੇ ਗਤੀਵਿਧੀਆਂ ਨੇ ਉਹਨਾਂ ਬਾਰੇ ਜ਼ਰੂਰ ਜਾਣੂ ਰਹੀਏ, ਕਿਉਂਕਿ ਉਹ ਸਾਨੂੰ ਡਾਇਰੈਕਟਲੀ ਇੰਪੈਕਟ ਕਰਦੀਆਂ
100%
ਜੀ। ਇੰਟਰਨੈਸ਼ਨਲ ਟ੍ਰਿਪਸ ਪਿਛਲੇ ਸਾਲ ਦੀ ਜੂਨ ਨਾਲੋਂ ਈਅਰ ਓਵਰ ਈਅਰ 3.6% ਵੱਧ ਗਏ ਨੇ। ਸਟੇਟ ਕੈਨੇਡਾ ਵੱਲੋਂ ਸਮੇਂ ਸਮੇਂ ਸਿਰ ਵੱਖੋ ਵੱਖਰੇ ਜਿਹੜੇ ਡੇਟਾ ਸੈੱਟਸ ਨੇ ਉਹ ਜਾਰੀ ਕੀਤੇ ਜਾਂਦੇ ਨੇ। ਆਮ ਤੌਰ 'ਤੇ ਇਹਨਾਂ ਦਾ ਜ਼ਿਕਰ ਉਦੋਂ ਹੁੰਦਾ ਜਦੋਂ ਜਾਂ ਤਾਂ ਇਨਫਲੇਸ਼ਨ ਨੰਬਰ ਆਉਂਦੇ ਨੇ ਜਾਂ ਜਦੋਂ ਜੋਬ ਨੰਬਰਸ ਜਾਰੀ ਕੀਤੇ ਜਾਂਦੇ ਨੇ, ਜਿਵੇਂ ਕਿ ਲੰਘੇ ਸ਼ੁੱਕਰਵਾਰ ਇਹਨਾਂ ਨੇ ਕੀਤੇ ਸੀ, ਵੀ ਫਿਰ ਉਹਨਾਂ ਨੰਬਰਸ ਦਾ ਕੀ ਇੰਪੈਕਟ ਪੈਂਦਾ ਇੰਟਰਸਟ ਰੇਟ ਪੋਲਿਸੀ ਉੱਪਰ ਐਂਡ ਆਲ ਆਫ ਦੈਟ ਆਪਾਂ ਉਹ ਡਿਸਕਸ ਕਰਦੇ ਹਾਂ। ਪਰ ਸਟੇਟ ਕੈਨੇਡਾ ਦੀ ਜੇ ਵੈਬਸਾਈਟ 'ਤੇ ਜਾ ਕੇ ਵੇਖਿਆ ਜਾਵੇ ਇਹ ਰੋਜ਼ ਕੋਈ ਨਾ ਕੋਈ ਡੇਟਾ ਸੈੱਟ ਰਿਲੀਜ਼ ਕਰਦੇ ਆ, ਕਈ ਵਾਰੀ ਤਾਂ ਮਤਲਬ ਡੇਟਾ ਵੀ ਇਹੋ ਜਿਹਾ ਹੁੰਦਾ ਸੀ, ਅੱਛਾ ਯਾਰ ਇਹਦਾ ਵੀ ਇੰਨੀ ਬਾਰੀਕੀ ਨਾਲ ਇਹ ਨੰਬਰਸ ਨੇ ਜਿਹੜੇ ਸਾਂਭ ਕੇ ਰੱਖੇ ਜਾਂਦੇ ਆ,
ਇਸਕੀ ਕਿਆ ਜ਼ਰੂਰਤ,
ਇਸਕੀ ਕਿਆ ਜ਼ਰੂਰਤ ਹੈ ਨਾ। ਕਈ ਮਤਲਬ ਹਰ ਰੋਜ਼, ਚਲੋ ਕਈ ਵਾਰੀ ਨੰਬਰਸ ਤੁਸੀਂ ਖਬਰਾਂ 'ਚ ਇਹ ਸੁਣਦੇ ਹੋ ਕਿ ਗੱਡੀਆਂ ਕਿੰਨੀਆਂ ਵਿਕੀਆਂ, ਨਿਊ ਵਹੀਕਲ ਸੇਲਸ ਕਿੰਨੇ, ਫਿਰ ਸਾਡੇ ਜਿਹੜੇ ਟ੍ਰੇਡ ਡੈਫਿਸਿਟ ਵਗੈਰਾ ਨੰਬਰਸ ਕਿੰਨੇ ਨੇ, ਉਹ ਸਾਰਾ ਸਟੇਟ ਕੈਨੇਡਾ ਦੇ ਰਾਹੀਂ ਆਉਂਦਾ। ਈਵਨ ਪਾਪੂਲੇਸ਼ਨ ਦੇ ਵਿੱਚ ਕਿੰਨਾ ਘਾਟਾ ਵਾਧਾ ਹੋਇਆ, ਸਭ ਕੁਝ ਉੱਥੋਂ ਆਉਂਦਾ ਨੰਬਰਸ ਆਉਂਦੇ ਆ। ਫਿਰ ਗੱਲ ਇਹ ਆਉਂਦੀ ਹੈ ਵੀ ਜਿਹੜੇ ਨੰਬਰਸ ਨੇ ਇਹਨਾਂ ਦੇ ਉੱਪਰ ਵਿਸ਼ਵਾਸ ਕਿੰਨਾ ਕਰਦੇ ਨੇ ਲੋਕ, ਸਪੈਸ਼ਲੀ ਪਿਛਲੇ ਸਾਲਾਂ ਦੇ ਵਿੱਚ ਹੋਇਆ। ਪਹਿਲਾਂ ਜਦੋਂ ਕਦੇ ਸਟੇਟ ਕੈਨੇਡਾ ਦੀ ਕੋਈ ਵੀ ਰਿਪੋਰਟ ਆਉਣੀ ਨਾ, ਇਹ ਬੜਾ ਬੋਰਿੰਗ ਜਿਹਾ, ਇਹ ਬੜੀ ਬੋਰਿੰਗ ਜਿਹੀ ਨਿਊਜ਼ ਸਟੋਰੀ ਮੰਨੀ ਜਾਂਦੀ ਸੀ, ਤੁਹਾਨੂੰ ਵੀ ਪਤਾ ਹੀ ਆ। ਆਪਾਂ ਸੋਚਣਾ ਯਾਰ ਸਟੇਟ ਕੈਨੇਡਾ, ਚੱਲ ਕੋਈ ਨਹੀਂ ਕਰ ਲਾਂਗੇ, ਟਾਈਮ ਬਚਿਆ, ਪਹਿਲਾਂ ਆਪਾਂ ਬਾਕੀ ਚੀਜ਼ਾਂ ਦੇਖ ਲਈਏ। ਕੋਵਿਡ ਵੇਲੇ ਤੋਂ ਇਹਦੇ ਵਿੱਚ ਸ਼ਿਫਟ ਆਇਆ, ਕਿਉਂਕਿ ਸਟੇਟ ਕੈਨ ਵੱਲੋਂ ਰਿਪੋਰਟ ਕੀਤੇ ਗਏ ਨੰਬਰਸ ਦਾ ਬਹੁਤ ਛੇਤੀ ਛੇਤੀ ਬੜਾ ਤੇਜ਼ੀ ਨਾਲ ਪ੍ਰਭਾਵ ਪੈਣ ਲੱਗਾ ਇੰਟਰਸਟ ਰੇਟ ਦੀ ਪੋਲਿਸੀ ਉੱਪਰ। ਸਾਡੀ ਬਾਕੀ ਦੀ ਜਿਹੜੀ ਜੋਬ ਮਾਰਕੀਟ ਆ ਉਹ ਇੰਟਰਸਟ ਰੇਟ ਪੋਲਿਸੀ ਨੂੰ ਕਿਵੇਂ ਇਨਫਲੂਐਂਸ ਕਰ ਰਹੀ ਸੀ। ਇੰਟਰਸਟ ਰੇਟ ਦੇ ਵਿੱਚ ਪਹਿਲਾਂ ਇੱਕਦਮ ਹੋਈ ਗਿਰਾਵਟ ਅਤੇ ਫਿਰ ਇੱਕਦਮ ਹੋਇਆ ਵਾਧਾ, ਫਿਰ ਇਨਫਲੇਸ਼ਨ ਦੇ ਵਿੱਚ ਹੋਇਆ ਵਾਧਾ, ਉਹ ਕਿਸ ਤਰ੍ਹਾਂ ਲੋਕਾਂ ਨੂੰ ਦੁਸ਼ਵਾਰ ਉਹਨੇ ਕੀਤਾ, ਕਿਸ ਤੋਂ ਗੱਲ ਲੁਕੀ ਨਹੀਂ। ਫਿਰ ਗੱਲ ਇਹ ਆਉਂਦੀ ਹੈ, ਕਿੰਨੀ ਵਾਰ ਆਪਾਂ ਇਹ ਸੁਣਿਆ ਲੋਕਾਂ ਤੋਂ, ਸਾਡੇ ਸੁਣਨ ਵਾਲਿਆਂ ਤੋਂ, ਜਦੋਂ ਜੋਬ ਨੰਬਰ ਸਪੈਸ਼ਲੀ ਰਿਪੋਰਟ ਹੁੰਦੇ ਆ ਕਿ ਜੀ ਜੋਬਸ ਇੰਨੀਆਂ ਜਨਰੇਟ ਹੋਈਆਂ, ਸੁਣਿਆ ਨੇ ਕਹਿਣਾ ਜੋਬ ਜੂਬ ਹੈ ਕੋਈ ਨਹੀਂ, ਇਹ ਸਭ ਇੱਦਾਂ ਹੀ ਨੰਬਰ ਫੋਕੇ ਨੰਬਰ ਆ। ਉਹਦੇ ਵਿੱਚ ਫਿਰ LMIA ਵਾਲਾ ਫੈਕਟਰ ਵੀ ਜੁੜਦਾ ਰਿਹਾ ਕਿ ਯੈਸ LMIA ਦੇ ਵਿੱਚ ਕਈ ਜੋਬਸ ਕਾਗਜ਼ੀ ਨੇ, ਜ਼ਮੀਨੀ ਹਕੀਕਤ ਕੁਝ ਹੋਰ ਆ। ਹੁਣ ਵਾਸੂ ਜੀ, ਸਟੈਟ ਕਹਿਣ ਦੀ ਭਰੋਸੇ ਯੋਗਤਾ ਨੂੰ ਲੈ ਕੇ ਇੱਕ ਸਰਵੇਖਣ ਕੀਤਾ ਗਿਆ, ਉਹ 'ਚੋਂ ਕੀ ਗੱਲਾਂ ਸਾਹਮਣੇ ਆਈਆਂ?
ਹਾਂ, ਸੋ ਸਟੈਟ ਕਹਿਣ ਦੀ ਹੀ ਆਪਣੀ ਇੰਟਰਨਲ ਇਹ ਸਾਰੀ ਰਿਪੋਰਟਿੰਗ ਆ।
ਅੱਛਾ,
ਸੋ ਉਹਦੇ ਵਿੱਚੋਂ ਹੀ ਇਹਨਾਂ ਨੂੰ ਆਪ ਹੀ ਇਹ ਗੱਲ ਰੀਅਲਾਈਜ਼ ਹੋ ਰਹੀ ਹੈ, ਸੁਣਨ ਨੂੰ ਮਿਲ ਰਿਹਾ। ਸੋ ਇਹਨਾਂ ਨੇ ਸਵਾਲ ਪੁੱਛੇ ਵੀ ਤੁਸੀਂ ਸਟੈਟ ਕਹਿਣ ਵੱਲੋਂ ਜਿਹੜੇ ਡੇਟਾ ਵਗੈਰਾ ਜਾਰੀ ਕੀਤਾ ਜਾਂਦਾ, ਵੀ ਤੁਹਾਨੂੰ ਲੱਗਦਾ ਵੀ ਇਹ ਇੰਡੀਪੈਂਡੈਂਟ ਹੁੰਦਾ? ਕਿਉਂਕਿ ਅਕਸਰ ਵੀ ਜਿਹੜੀ ਇਹ ਗੱਲ ਹੁੰਦੀ ਨਾ ਕਿ ਦੇਖੋ, ਜਿਹੜੇ ਤੁਸੀਂ ਬਿਲਕੁਲ ਸਹੀ ਮੈਂਸ਼ਨ ਕੀਤਾ ਵੀ COVID-19 ਆਨਵਰਡਸ ਸਟੈਟ ਕੈਨ ਦੇ ਡੇਟਾ ਸੈਟਸ ਦੇ ਵਿੱਚ ਜਿਹੜਾ ਪਬਲਿਕ ਇੰਟਰਸਟ ਆ ਉਹ ਹੋਰ ਜ਼ਿਆਦਾ ਵੱਧ ਗਿਆ, ਜਾਂ ਕਹਿ ਲਓ ਵੀ ਉਹ ਪੈਦਾ ਹੋ ਗਿਆ, ਪਹਿਲਾਂ ਸੀਗਾ ਹੀ ਨਹੀਂ ਸ਼ਾਇਦ। ਉਹਦਾ ਰੀਜ਼ਨ ਇੱਕ ਇਹ ਵੀ ਵੱਡੇ ਤੌਰ 'ਤੇ ਰਿਹਾ ਵੀ ਜਿਹੜੀ ਸਾਡੀ ਮੋਨਿਟਰੀ ਪੋਲਿਸੀ ਰਹੀ ਆ, ਬਹੁਤ ਸਾਰੇ ਲੋਕ ਉਹਦੇ ਨਾਲ ਵੀ ਨਾ ਖੁਸ਼ ਰਹੇ ਕਿ ਬੈਂਕ ਆਫ ਕੈਨੇਡਾ ਵੱਲੋਂ ਪਹਿਲਾਂ ਜਿਸ ਤਰ੍ਹਾਂ ਇੰਟਰਸਟ ਰੇਟ ਬਹੁਤ ਥੱਲੇ ਸੁੱਟ ਦਿੱਤੇ ਗਏ, ਵੀ ਉਹਨੇ ਵੀ ਜ਼ਿਆਦਾ ਇੰਟਰਸਟ ਰੇਟ ਘਟਾਉਣ ਦੀ ਲੋੜ ਨਹੀਂ ਸੀ
ਬਿਲਕੁਲ,
ਅਤੇ ਉਹ ਜਿਹੜਾ ਸਾਰਾ ਕੁਝ ਕੀਤਾ ਗਿਆ ਦੈਟ ਵਾਜ ਬੇਸਡ ਪ੍ਰਾਇਮਰਲੀ ਔਨ ਦੀਜ਼ ਡੇਟਾ ਸੈਟ।
ਹਾਂਜੀ,
ਸੋ ਇਸ ਕਰਕੇ ਵੀ ਸਵਾਲ ਚੁੱਕੇ ਜਾਣ ਲੱਗ ਪਏ ਕਿ ਯਾਰ ਵੀ ਜੇ ਉਸ ਡੇਟਾ ਦੇ ਆਧਾਰ 'ਤੇ ਇੱਦਾਂ ਦੀ ਪੋਲਿਸੀ ਬਣਦੀ ਆ ਅਤੇ ਫਿਰ ਤਾਂ ਡੇਟਾ ਹੀ ਗਲਤ ਲੱਗਦਾ। ਸੋ ਇਹ ਵੀ ਇੱਕ ਰੀਜ਼ਨ ਸੀ। ਸੋ ਉਹ ਪੁੱਛਿਆ ਗਿਆ ਅਤੇ ਫਿਰ ਅੱਛਾ ਇਹ ਵੀ ਇਹਦੇ ਵਿੱਚ ਸਵਾਲ ਆਏ ਕਿ ਯਾਰ ਵੀ ਬੈਂਕ ਆਫ ਕੈਨੇਡਾ ਕਿੰਨਾ ਕੁ ਇੰਡੀਪੈਂਡੈਂਟ ਆ?
ਹਾਂਜੀ,
ਇਹ ਆਪਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ
ਪੋਲੀਟੀਕਲ,
ਹਾਂ, ਕਿ ਇਹ ਬੈਂਕ ਆਫ ਕੈਨੇਡਾ ਹਮੇਸ਼ਾ ਪੋਲੀਟੀਕਲ ਇਨਫਲੂਐਂਸ ਤੋਂ ਇੰਡੀਪੈਂਡੈਂਟਲੀ ਕੰਮ ਕਰਦਾ। ਫਿਰ ਉਹੀ ਗੱਲ ਕਿ ਸਟੈਟ ਕਹਿਣ ਦੇ ਉੱਤੇ ਵੀ ਸਵਾਲ ਲੱਗੇ ਵੀ ਇਹ ਡੇਟਾ ਕਿਤੇ ਪੋਲੀਟੀਕਲੀ ਮੋਟੀਵੇਟਡ ਤਾਂ ਨਹੀਂ?
ਹਾਂ, ਵੀ ਕਿਤੇ ਜਾਣ ਬੁੱਝ ਕੇ ਦਿਖਾਉਣ ਲਈ, ਸਪੈਸ਼ਲੀ ਨਾ ਜਦੋਂ ਪਿਛਲੇ ਸਾਲਾਂ 'ਚ ਵਾਸੂ ਜੀ ਕਿ GDP ਜੀ ਸਾਡੀ ਗਰੋ ਕਰ ਰਹੀ ਆ, ਅਤੇ ਕਈਆਂ ਨੇ ਕਹਿਣਾ GDP ਗਰੋਥ ਹੈ ਕਿੱਥੇ, ਕਿ ਗਰੋਥ ਸਾਨੂੰ ਤਾਂ ਨਜ਼ਰ ਨਹੀਂ ਆਉਂਦੀ ਪਈ ਕੋਈ, ਕਿ ਇਹਦੇ ਵਿੱਚ ਜਿਹੜੇ ਕਈ ਜਿਹੜੇ ਇਹਦੇ ਵਿੱਚ ਡੇਟਾ ਸੈੱਟ ਦੇ ਵਿੱਚ ਕਈ ਪਹਿਲੂ ਨੇ ਉਹ ਲੁਕਵੇਂ ਰੱਖੇ ਜਾ ਰਹੇ ਨੇ, ਕਿਉਂਕਿ GDP ਵਿੱਚ ਹੋਇਆ ਵਾਧਾ ਉਹਦਾ ਇੱਕ ਕਾਰਨ ਤਾਂ ਇਹ ਸੀ ਕਿ ਆਬਾਦੀ ਵੱਧ ਰਹੀ ਸੀ, ਦੂਜਾ ਜਦੋਂ ਤੁਸੀਂ GDP ਦਾ ਇਕੱਲਾ ਡੋਲਰ ਵੈਲਿਊ ਦੇਖ ਲੈਂਦੇ ਹੋ ਕਿ ਜੀ ਪਿਛਲੇ ਸਾਲ GDP ਇੰਨੀ ਸੀ, ਐਤਕੀ ਇੰਨੀ ਆ, ਉਹਦਾ ਰੀਜ਼ਨ ਇੱਕ ਇਹ ਵੀ ਸੀ ਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਸੀ, ਚੀਜ਼ਾਂ ਦੇ ਵਿੱਚ ਹੋਈ ਮਹਿੰਗਾਈ ਉਹ ਇੱਕ ਕਾਰਨ ਬਣ ਗਈ ਕਿ ਤੁਹਾਡੀ ਸੇਲ ਓਵਰਆਲ ਜੇ ਤੁਸੀਂ ਵੇਖੋਗੇ ਵਧੀ ਹੋਈ ਆ, ਪਰ ਲੋਕਾਂ ਦਾ ਉੱਥੇ ਇੱਕ ਝੂਮਰ ਨਿਕਲਦਾ ਸੀ।
ਅਤੇ ਇਹੀ ਜਿਹੜੀ ਕਹਿ ਲਓ ਇਟਸ ਨੋਟ ਜਸਟ ਲਿਮਿਟਡ ਟੂ ਸਟੈਟ ਕੈਨੇਡਾ,
ਜੀ ਜੀ,
ਕਿ ਵਰਲਡ ਓਵਰ ਜਿੰਨੇ ਵੀ ਇਸ ਤਰ੍ਹਾਂ ਦੀਆਂ ਰਿਪੋਰਟਿੰਗ ਏਜੰਸੀਜ਼ ਨੇ, ਡੇਟਾ ਏਜੰਸੀਜ਼ ਨੇ, ਉਹਨਾਂ ਦੇ ਡੇਟਾ ਦੇ ਉੱਤੇ ਸਵਾਲ ਖੜ੍ਹੇ ਕੀਤੇ ਜਾਣ ਲੱਗ ਪਏ ਸੀ ਕਿ ਕੀ ਇਹ ਜਿਹੜਾ ਡੇਟਾ ਹੈ ਵੀ ਇਹਨੂੰ ਥੋੜ੍ਹਾ ਜਿਹਾ ਕਹਿ ਲਓ ਵੀ ਗੱਲ ਲਾ ਕੇ ਜਿਵੇਂ ਪੇਸ਼ ਕੀਤੀ ਜਾਂਦੀ ਹੈ, ਕਿਉਂਕਿ ਅਮਰੀਕਾ ਦੇ ਵਿੱਚ ਵੀ ਦੇਖੋ ਨਾ ਡੋਨਲਡ ਟਰੰਪ ਵਾਰ ਵਾਰ ਜੋਬ ਨੰਬਰਸ ਦੇਖੋ, ਕਿੰਨੀਆਂ ਜੋਬਸ ਪੈਦਾ ਹੋ ਗਈਆਂ, ਇਹਦੇ ਤਾਂ ਹੁਣ ਸਭ ਕੁਝ ਠੀਕ ਹੋ ਰਿਹਾ, ਇੰਟਰਸਟ ਰੇਟ ਜਿਹੜੇ ਨੇ ਉਹ ਵੀ ਹੋਰ ਘਟਾ ਦਿਓ ਅਤੇ ਇਕੋਨਮੀ ਹੋਰ ਉੱਪਰ ਜਾਏਗੀ। ਸੋ ਉਹ ਜਿਸ ਤਰ੍ਹਾਂ ਦੇ ਪੋਲੀਟੀਕਲ ਕੌਨਫਲਿਕਟਸ ਵੀ ਜਿਹੜੇ ਮੋਨਿਟਰੀ ਪੋਲਿਸੀ ਨੂੰ ਲੈ ਕੇ ਸਾਹਮਣੇ ਆਏ, ਫਿਰ ਉਹ ਤੋਂ ਸਵਾਲ ਜ਼ਿਆਦਾ ਉੱਠਣ ਲੱਗ ਪਏ ਕਿ ਇਹ ਮੋਨਿਟਰੀ ਪੋਲਿਸੀ ਇੰਡੀਪੈਂਡੈਂਟ ਹੁੰਦੀ ਵੀ ਹੈ ਕਿ ਨਹੀਂ। ਸੋ ਇਹ ਜਿਹੜਾ ਸਰਵੇ ਸਟੈਟ ਕੈਨ ਨੇ ਕਰਾਇਆ ਆਪਣੇ ਡੇਟਾ ਬਾਰੇ, ਸੋ ਇਹਦੇ ਵਿੱਚੋਂ ਇਹ ਗੱਲ ਪਤਾ ਲੱਗੀ ਕਿ ਤਕਰੀਬਨ 50%, ਸੋ 49.6% ਲੋਕਾਂ ਨੂੰ ਲੱਗਦਾ ਕਿ ਜਿਹੜਾ ਵੀ ਸਟੈਟ ਕੈਨ ਦਾ ਡੇਟਾ ਹੈ ਵੀ ਇਹ ਇੰਡੀਪੈਂਡੈਂਟ ਹੁੰਦਾ
ਜੀ,
ਅਤੇ ਬਾਕੀ ਜਿਹੜੇ 25.1% ਦਾ ਇਹ ਮੰਨਣਾ ਕਿ ਜਿਹੜਾ ਇਹ ਡੇਟਾ ਹੈ ਇਹ ਪੋਲੀਟੀਕਲੀ ਇੰਡੀਪੈਂਡੈਂਟ ਨਹੀਂ ਹੈ, ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲੀਟੀਕਲ ਮੋਟੀਵੇਸ਼ਨ ਆ। ਦੈਟਸ ਮੋਰ ਦੈਨ 1/4 ਆਫ ਦ ਰਿਸਪੋਂਡੈਂਟਸ।
ਸੋ ਚਾਰਾਂ ਦੇ ਵਿੱਚੋਂ ਹਰ ਇੱਕ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਜਿਹੜਾ ਡੇਟਾ ਸਟੈਟ ਕੈਨੇਡਾ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਉਹ ਪੋਲੀਟੀਕਲੀ ਇਨਫਲੂਐਂਸਡ ਆ,
ਪੋਲੀਟੀਕਲੀ।
ਅਤੇ ਕਿੰਨੇ ਕੁ ਲੋਕ ਅਜਿਹੇ ਨੇ ਜਿਹੜੇ ਕਿ ਵਿਸ਼ਵਾਸ ਕਰਦੇ ਨੇ ਕਿ ਵੀ ਜਿਹੜਾ ਜਿਹੜੀ ਸਟੈਟ ਕੈਨੇਡਾ ਇਹ ਤੁਹਾਡੀ ਪ੍ਰਾਈਵੇਸੀ ਜਾਂ ਪਰਸਨਲ ਡੇਟਾ ਦੀ ਰਾਖੀ ਕਰੇਗਾ? 60% ਕਹਿੰਦੇ ਸਾਨੂੰ ਭਰੋਸਾ ਵੀ ਕੋਈ ਨਹੀਂ, ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਉਹਨੂੰ ਮਹਿਫੂਜ਼ ਰੱਖਣਾ। 20% ਕਹਿੰਦੇ ਸਾਨੂੰ ਭਰੋਸਾ ਕੋਈ ਨਹੀਂ ਇਹਨਾਂ 'ਤੇ।
ਅਤੇ ਨਾਲ ਵਿਜੇ ਜੀ ਜਿਹੜੀ ਇਹਦੇ ਵਿੱਚ ਇਹ ਵੀ ਗੱਲ ਨਾਲ ਪੇਸ਼ ਕੀਤੀ ਗਈ ਹੈ ਕਿ ਵੀ ਇਹ ਜਿਹੜੇ ਹੁਣ ਸਟੈਟ ਕੈਨ ਦੀ ਭਰੋਸੇਯੋਗਤਾ ਦੇ ਉੱਤੇ ਜਿਹੜੇ ਸਵਾਲ ਚੁੱਕੇ ਗਏ ਨੇ ਉਹਦੇ ਵਿੱਚ ਹੋਰ ਜ਼ਿਆਦਾ ਕਹਿ ਲਓ ਕਿ ਵਾਧਾ ਹੋ ਸਕਦਾ, ਕਿ ਜਿਹੜੇ ਕੁਐਸਚਨ ਚੁੱਕੇ ਜਾ ਰਹੇ ਵੀ ਹੋਰ ਵਧਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਟੈਟ ਕੈਨ ਦੇ ਉੱਤੇ ਵੀ ਬਜਟ ਕੱਟਸ ਜਿਹੜੇ ਨੇ ਉਹ ਸਰਕਾਰ ਵੱਲੋਂ ਲਗਾਏ ਜਾ ਰਹੇ ਨੇ
ਜੇ ਅਗਲੇ।
ਸੋ ਸਟੈਟ ਕੈਨ ਦਾ ਕਹਿਣਾ ਵੀ ਵੀ ਆਰ ਅਵੇਅਰ ਆਫ ਦੀਜ਼ ਚੈਲੇਂਜਸ ਅਤੇ ਅਸੀਂ ਆਪਣੇ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਦਰੁਸਤ ਕਰ ਸਕਦੇ ਹਾਂ, ਪਰ ਚੱਕਰ ਇਹ ਹੈ ਕਿ ਅਗਲੇ 4 ਸਾਲਾਂ ਦੇ ਵਿੱਚ ਸਾਨੂੰ ਆਪਣਾ ਬਜਟ $340 million ਘਟਾਉਣ ਵਾਸਤੇ ਸਰਕਾਰ ਵੱਲੋਂ ਡਾਇਰੈਕਟਿਵ ਆਇਆ ਹੋਇਆ ਕਿ ਆਪਣਾ ਜਿਹੜਾ ਬਜਟ ਆ ਉਹ $340 million ਘਟਾਉਣਾ ਉਹ ਦਾ ਨੈਕਸਟ 4 ਈਅਰਸ।
ਹੁਣ ਤੁਸੀਂ ਇਹ ਦੇਖੋ ਕਿ ਇੱਕ ਪਾਸਿਓਂ ਬਜਟ ਕੱਟ ਹੋਣਾ, ਇੱਕ ਪਾਸਿਓਂ ਜਿਹੜੀ ਵਿਸ਼ਵਾਸ ਯੋਗਤਾ ਹੈ ਸਟੈਟ ਕੈਨ ਦੀ ਜੇ ਉਹਦੇ ਉੱਪਰ ਸਵਾਲ ਉੱਠਦਾ, ਹੁਣ ਮੰਨ ਲਓ ਕੋਈ ਸਰਵੇ ਆਉਂਦਾ, ਜੇ ਤੁਹਾਨੂੰ ਹੋਵੇ ਨਾ ਵੀ ਇਹ ਔਰਗਨਾਈਜੇਸ਼ਨ ਕ੍ਰੈਡੀਬਲ ਆ, ਤੁਸੀਂ ਛੇਤੀ ਜਵਾਬ ਦਿਓਗੇ। ਜੇ ਤੁਹਾਡੇ ਮਨ ਦੇ ਵਿੱਚ ਇਹ ਸ਼ੱਕ ਸ਼ੁਬਾ ਹੋਵੇ ਕਿ ਨਹੀਂ ਯਾਰ ਪਤਾ ਨਹੀਂ ਇਹ ਠੀਕ ਹੈਗੇ ਵੀ ਨਹੀਂ ਕਿ ਨਹੀਂ, ਪਤਾ ਨਹੀਂ ਇਹ ਡੇਟਾ ਪ੍ਰੋਪਰਲੀ ਪ੍ਰਜੈਂਟ ਕਰਦੇ ਵੀ ਹੈ ਕਿ ਨਹੀਂ, ਜਾਂ ਮੇਰਾ ਡੇਟਾ ਸੁਰੱਖਿਅਤ ਰੱਖਣਗੇ ਵੀ ਕਿ ਨਹੀਂ, ਤੁਸੀਂ ਜਵਾਬ ਦੇਣ ਤੋਂ ਕਤਰਾਓਗੇ। ਜੇ ਤੁਸੀਂ ਜਵਾਬ ਨਹੀਂ ਦਿੱਤਾ ਉਹਨਾਂ ਨੂੰ, ਉਹ ਆਪਣੇ ਸਰਵੇ ਵਾਸਤੇ ਆਪਣੀ ਸਟੱਡੀ ਵਾਸਤੇ ਇਨਫੋਰਮੇਸ਼ਨ ਚਾਹੀਦੀ ਆ, ਉਹਨਾਂ ਨੇ ਫਿਰ ਤੁਹਾਨੂੰ ਰਿਮਾਈਂਡਰ ਭੇਜਣੇ ਆ, ਉਹਨਾਂ ਨੇ ਫਿਰ ਤੁਹਾਨੂੰ ਫੋਨ ਕਰਨ 'ਤੇ ਕੋਈ ਬੰਦਾ ਲਾਉਣਾ, ਉਹਨਾਂ ਨੇ ਡੋਰ ਨੋਕਿੰਗ ਕਰਨ ਲਈ ਕੋਈ ਵਿਅਕਤੀ ਭੇਜਣਾ, ਉਹਨਾਂ ਸਾਰੀਆਂ ਚੀਜ਼ਾਂ ਲਈ ਚਾਹੀਦਾ ਬਜਟ। ਸੋ ਕਈ ਵਾਰੀ ਇਹ ਵੀ ਹੁੰਦਾ ਕਿ ਜਿੰਨੀ ਕਿਸੇ ਔਰਗਨਾਈਜੇਸ਼ਨ ਦੀ ਰਿਲਾਇਬਿਲਿਟੀ ਆ, ਜਿੰਨਾ ਉਹਦੇ ਉੱਪਰ ਟਰੱਸਟ ਆ, ਉਹਨਾਂ ਘੱਟ ਬਜਟ ਦੇ ਨਾਲ ਸਰ ਜਾਂਦਾ, ਕਿਉਂਕਿ ਤੁਹਾਨੂੰ ਬਾਰ ਬਾਰ ਲੋਕਾਂ ਕੋਲ ਰੀਚ ਨਹੀਂ ਕਰਨਾ ਪੈਂਦਾ।
ਇਹ ਵੀ ਇਹਨਾਂ ਦੀ ਇੰਟਰਨਲ ਪੋਲਿੰਗ ਦੇ ਵਿੱਚੋਂ ਗੱਲ ਪਤਾ ਲੱਗੀ ਆ ਕਿ ਹੁਣ ਘੱਟ ਲੋਕ ਰਿਸਪੋਂਡ ਕਰਦੇ ਆ ਜਦੋਂ ਸਟੈਟ ਕੈਨਵਸ
ਦਾ ਰੀਜ਼ਨ ਇਹੀ ਆ, ਉਹਨੂੰ ਲੱਗਦਾ ਵੀ ਪਤਾ ਨਹੀਂ ਜਿਹੜਾ ਡੇਟਾ ਹੈਗਾ ਉਹਨੂੰ ਪ੍ਰੈਜ਼ੈਂਟ ਕਿਵੇਂ ਤੋੜ ਮਰੋੜ ਕੇ ਤਾਂ ਨਹੀਂ ਨੰਬਰ ਪੇਸ਼ ਕੀਤੇ ਜਾ ਰਹੇ।
ਯਾ ਸੋ ਇਹ ਕੰਸਰਨਿੰਗ ਆਪਣੇ ਆਪ ਦੇ ਵਿੱਚ, ਤੇ ਅਗੇਨ
ਬੈਡ ਡੇਟਾ ਔਰ ਇਨਕੰਪਲੀਟ ਡੇਟਾ, ਬੈਡ ਡੇਟਾ ਲੀਡਸ ਟੂ ਬੈਡ ਪਾਲਿਸੀ, ਇਨਕੰਪਲੀਟ ਡੇਟਾ, ਇਨਕੰਪਲੀਟ ਡੇਟਾ ਆਲਸੋ ਲੀਡਸ ਟੂ ਬੈਡ ਪਾਲਿਸੀ
100%।
ਸੋ ਇਹ ਦੇਖਦੇ ਹਾਂ ਹੁਣ ਸਟੈਟ ਕੈਨ ਨੂੰ ਕਿਵੇਂ ਦਰੁਸਤ ਕਰ ਪਾਉਂਦੇ ਆ। ਵਾਸੂ ਜੀ, ਲਾਈਟ ਹਾਊਸ ਲੈਂਗਲੀ ਵਾਲੇ ਸੂਚਨਾ ਦੇ ਰਹੇ ਨੇ, ਲਾਈਟ ਹਾਊਸ ਦੀ ਕਲੋਵਰਡੇਲ ਵਾਲੀ ਲੋਕੇਸ਼ਨ ਹੁਣ ਲੈਂਗਲੀ ਮੂਵ ਹੋ ਗਈ ਹੈ 20151 ਫਰੇਜ਼ਰ ਹਾਈਵੇ 'ਤੇ। ਉਹੀ ਫੇਮਸ ਫਿਸ਼ ਪਕੌੜੇ ਅਤੇ ਹਰ ਤਰ੍ਹਾਂ ਦੀਆਂ ਇੰਡੀਅਨ ਕਰੀਜ਼ ਮਿਲਣਗੀਆਂ ਲੈਂਗਲੀ ਵਿੱਚ। ਲਾਈਵ ਕੇਟਰਿੰਗ ਬੁੱਕ ਕਰਨ ਲਈ ਲਾਈਟ ਹਾਊਸ ਲੈਂਗਲੀ ਨੂੰ ਕਾਲ ਕਰੋ 604-372-1817 'ਤੇ, 604-372-1817। ਲਾਈਟ ਹਾਊਸ ਦੀ ਕਲੋਵਰਡੇਲ ਲੋਕੇਸ਼ਨ ਹੁਣ ਲੈਂਗਲੀ ਵਿੱਚ 20151 ਫਰੇਜ਼ਰ ਹਾਈਵੇ 'ਤੇ।
ਮੈਸੇਜ ਆਇਆ ਵਿਜੇ ਜੀ ਹਰਸਿਮਰਨ ਜੀ ਦਾ, ਉਹ ਕਹਿੰਦੇ ਤੁਸੀਂ ਅੱਜ ਟਰੰਪ ਅੰਕਲ ਦੀ ਕੋਈ ਗੱਲ ਨਹੀਂ ਕੀਤੀ।
ਕਰਦੇ ਹਾਂ ਗੱਲ
ਟਰੰਪ ਅੰਕਲ ਦੀ ਗੱਲ ਵਿਜੇ ਜੀ, ਉਹਨਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਟਰੂ ਸੋਸ਼ਲ ਦੇ ਉੱਤੇ ਪੋਸਟ ਪਾਈ ਆ, ਅਤੇ ਉਹ ਹੁਣ ਕਹਿ ਰਹੇ ਨੇ ਕਿ ਸਟ੍ਰੇਟ ਆਫ ਹੋਰਮੂਜ਼, ਉਹਨੂੰ ਹੁਣ ਹੋਰਮੂਜ਼ ਸਟ੍ਰੇਟ ਕਹਿਣ ਲੱਗੇ ਆਫ ਕੱਟਦਾ ਵਿੱਚੋਂ।
ਅੱਛਾ,
ਤਾਂ ਹੋਰਮੂਜ਼ ਸਟ੍ਰੇਟ ਇਜ਼ ਓਪਨ ਐਂਡ ਵਿਲ ਰਿਮੇਨ ਓਪਨ। ਛੋਟੇ ਜਿਹਾ ਟਵੀਟ ਆ, ਮੈਂ ਪੂਰੀ ਪੜ੍ਹ ਕੇ ਸੁਣਾਉਂਦਾ, ਟਰੂ ਸੋਸ਼ਲ 'ਤੇ ਪੋਸਟ ਆ।
ਠੀਕ ਆ।
ਦ ਹੋਰਮੂਜ਼ ਸਟ੍ਰੇਟ ਇਜ਼ ਓਪਨ ਐਂਡ ਵਿਲ ਰਿਮੇਨ ਓਪਨ ਵਿਦ ਔਰ ਵਿਦਆਊਟ ਇਰਾਨ। We are reinstating the Iranian blockade, so named. So you think Iranian blockade? Explain kar dende naal hi. Confusion nahi na, kyunki chahunde ho har gal clarity chahunde
ho. Kya baat hai?
So named because it is only stopping Iran's ships or customers from entering or leaving. All other countries will have fair and open use of the strait. Agli line sunyo. The USA will be from this point forward known as the guardian of the Hormuz Strait.
ਅੱਜ ਫੌਕਸ ਨਿਊਜ਼ ਤੇ ਵੀ ਸਵੇਰੇ ਇੰਟਰਵਿਊ ਚ ਗਏ ਕਿ ਸਾਡੇ ਟਰੰਪ ਇਹੀ ਗੱਲ, ਜਿਹੜਾ ਹੋ ਸੀ ਹੱਸ ਪਿਆ
ਉਹਨੇ ਆਲ ਕੈਪਸ ਲਿਖਿਆ। ਸੋ ਦ ਯੂ ਐਸ ਏ ਵਿਲ ਬੀ ਫਰੋਮ ਦਿਸ ਪੁਆਇੰਟ ਫੋਰਵਰਡ ਨੋਨ ਐਜ ਦ ਗਾਰਡੀਅਨ ਆਫ ਦ ਹੋਰਮੂਜ਼ ਸਟ੍ਰੇਟ, ਬਟ ਐਜ ਸੱਚ ਐਂਡ ਐਜ ਅ ਮੈਟਰ ਆਫ ਫੇਅਰਨੈਸ, ਆ ਸੁਣਿਓ, ਵਿਲ ਬੀ ਰੀਇੰਬਰਸਡ ਐਟ ਦ ਰੇਟ ਆਫ 20% ਔਨ ਆਲ ਕਾਰਗੋ ਸ਼ਿਪਡ ਫੋਰ ਐਨੀ ਐਂਡ ਆਲ ਕੋਸਟ ਨੈਸੇਸਰੀ to do the job of providing safety and security to this very volatile section of the world. So, we percent jada toll a, oh kehnde charge karange, jinna bhi total hai, oh that to cost the 20%, assi reimburse karange tolls de naal.
Vasu ji, tolls wali gal oh bridge di vi karde aange chal ke, par tusi eh dekho, sari kahani Strait of Hormuz te aake ad gayi. Strait of Hormuz jida ke February to pehla jehdi general common knowledge hai na, ਉਸ ਡਿਸਕਸ਼ਨ ਦਾ ਹਿੱਸਾ ਨਹੀਂ ਸੀ ਸਟ੍ਰੇਟ ਆਫ ਹੋਰਮੂਜ਼। ਸਟ੍ਰੇਟ ਆਫ ਹੋਰਮੂਜ਼ ਬੰਦ ਹੋਣ ਦਾ ਕਾਰਨ ਹੀ ਕੀ ਹੈ ਕਿ ਅਮਰੀਕਾ ਵੱਲੋਂ ਅਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਜਿਹੜਾ ਅਟੈਕ ਕੀਤਾ ਜਾਂਦਾ ਇਰਾਨ 'ਤੇ, ਅਤੇ ਹੁਣ ਸਾਰਾ ਜ਼ੋਰ ਇਹ ਲੱਗਿਆ ਹੋਇਆ ਕਿ ਹਾਲਾਤ ਉਹ ਹੋ ਜਾਣ ਜਿਹੜੇ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸੀ। ਹੁਣ ਤਾਂ ਇਹੀ ਕਵੈਦ ਹੈ ਨਾ। ਅੱਛਾ, ਡੋਨਲਡ ਟਰੰਪ ਦਾ ਗੁੱਸਾ ਜਾਂ ਇਹ ਕਹਿ ਲਓ ਉਹਨਾਂ ਦੀ ਈਗੋ ਇਸ ਕਰਕੇ ਜ਼ਿਆਦਾ ਭੜਕੀ ਲੱਗਦੀ ਹੈ, ਮੈਨੂੰ ਤਾਂ ਪਿਛਲੇ 3-4 ਦਿਨਾਂ ਤੋਂ ਜਦੋਂ ਦੀ ਇਜ਼ਰਾਈਲ ਨੇ ਉਹ ਗੱਲ ਸਾਹਮਣੇ ਲਿਆ ਕੇ ਰੱਖਤੀ ਕਿ ਜੀ ਇੰਟੈਲੀਜੈਂਸ ਹੈਗੀ ਹੈ ਇਰਾਨ ਵਾਲੇ ਟਰੰਪ ਨੂੰ ਅਸੈਸੀਨੇਟ ਕਰਨਾ ਚਾਹੁੰਦੇ ਆ, ਪਹਿਲਾਂ ਉਸ ਗੱਲ ਦਾ ਉਹਨੇ ਕ੍ਰੈਡਿਟ ਲਿਆ, ਪਹਿਲਾਂ ਉਸ ਗੱਲ ਦਾ ਉਹਨਾਂ ਨੇ ਕਿਹਾ ਕਿ ਦੇਖਿਆ। ਫਿਰ ਵੀਕਐਂਡ 'ਤੇ ਇਹ ਗੱਲ ਵੀ ਆਈ ਨਾ ਕਿ ਜੇ ਮੈਨੂੰ ਕੁਛ ਹੋ ਗਿਆ, ਕਹਿੰਦੇ ਫਿਰ ਦੇਖਿਓ ਕਿਉਂ ਫਿਰ ਅਗਲੇ 10 ਸਾਲਾਂ ਤੱਕ ਜਿਹੜੀ ਯੂ ਐਸ ਦੀ ਮਿਲਟਰੀ ਆ ਉਹਨੇ ਇੱਟ ਨਾਲ ਇੱਟ ਖੜਕਾ ਦੇਣੀ ਇਰਾਨ ਦੀ, ਉਹਨੇ ਤੁਹਾਡਾ ਬਹੁਤ ਬੁਰਾ ਹਾਲ ਕਰ ਦੇਣਾ, ਸਾਡੇ ਜਿਹੜੀਆਂ ਮਿਸਾਈਲਸ ਨੇ ਦੇ ਆਰ ਲੋਕਡ ਐਂਡ ਲੋਡਿਡ, ਅਤੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ ਵੀ ਜੇ ਮੈਨੂੰ ਕੁਛ ਵੀ ਹੋਇਆ ਤਾਂ ਤੁਹਾਡਾ ਬਚਣਾ ਕੁਛ ਨਹੀਂ।
ਯਾ ਅਤੇ ਇਸ ਵੇਲੇ ਮਿਡਲ ਈਸਟ ਦੇ ਵਿੱਚ ਪੂਰੀ ਤਰ੍ਹਾਂ ਖਲਾਰਾ ਪਿਆ ਹੋਇਆ।
ਅਸੀਂ ਯਮਨ ਵਾਲੇ ਪਾਸੇ ਬਹੁਤ ਪ੍ਰੋਬਲਮ ਹੋ ਗਈ ਅੱਜ। ਯਮਨ ਦੇ ਵਿੱਚ ਸਾਊਦੀ ਅਰੇਬੀਆ ਨੇ ਉੱਥੇ ਸਟ੍ਰਾਈਕ ਕੀਤੀ ਕਿਉਂਕਿ ਉੱਥੇ ਦੱਸਿਆ ਜਾ ਰਿਹਾ ਵੀ ਇਰਾਨ ਦੇ ਜਹਾਜ਼ ਲੈਂਡ ਹੋਣ ਵਾਲੇ ਸੀ, ਅਤੇ ਉਸ ਤੋਂ ਬਾਅਦ ਯਮਨ ਨੇ ਆਪਣੀ ਸਾਰੀ ਜਿਹੜੀ ਏਅਰ ਸਪੇਸ ਆ ਉਹ ਬੰਦ ਕਰ ਦਿੱਤੀ ਹੈ ਕਿਉਂਕਿ ਆਫਕੋਰਸ ਯਮਨ ਦੇ ਵਿੱਚ ਹੁਥੀ ਰੈਬਲਸ ਨੇ, ਹੁਥੀ ਰੈਬਲਸ ਜਿਹੜੇ ਕਿ ਇਰਾਨ ਦੀ ਬੈਕਿੰਗ ਕਰਦੇ ਨੇ, ਅਤੇ ਉਹਨਾਂ ਨੂੰ ਇਸ ਵੇਲੇ ਨਿਊਟਰਲਾਈਜ਼ ਕਰਨ ਵਾਸਤੇ ਯਮਨ ਦੇ ਵਿੱਚ ਹੁਣ ਜਿਹੜਾ ਖਲਾਰਾ ਜਾਂ ਇਹ ਕਹਿ ਲਓ ਅੱਜ ਜਿਹੜਾ ਸ਼ਿਫਟ ਆ ਫੋਕਸ ਉਹ ਸਟ੍ਰੇਟ ਆਫ ਹਰਮੂਜ਼ ਵਾਲੇ ਪਾਸੇ ਚਲੋ ਹੈ ਹੀ ਹੈ, ਪਰ ਯਮਨ ਵਾਲੇ ਪਾਸੇ ਅੱਜ ਬਹੁਤ ਫੋਕਸ ਸ਼ਿਫਟ ਹੋ ਗਿਆ,
ਬਿਲਕੁਲ
ਸਾਰੇ ਏਅਰਪੋਰਟ ਬੰਦ ਕਰਤੇ ਉਹਨੇ ਬਾਏ ਦ ਵੇ ਆਪਣੇ।
ਹਾਂ, ਅਤੇ ਅਮਰੀਕਾ ਵੱਲੋਂ ਬਹੁਤ ਸਾਰੀਆਂ ਸਟ੍ਰਾਈਕਸ ਜਿਹੜੀਆਂ ਨੇ ਇਰਾਨ 'ਤੇ ਕੀਤੀਆਂ ਗਈਆਂ, ਅਤੇ ਇਰਾਨ ਵੱਲੋਂ ਵੀ ਅੱਗੋਂ ਜਵਾਬ ਦੇ ਵਿੱਚ ਬਾਹਰੇਨ, ਕੁਵੈਤ ਦੇ ਵਿੱਚ ਜਿਹੜੀਆਂ ਮਿਲਟਰੀ ਫੈਸਿਲਿਟੀਜ਼ ਨੇ US ਦੀਆਂ ਉੱਥੇ, ਅਤੇ ਉਸ ਤੋਂ ਇਲਾਵਾ ਉਹਨਾਂ ਨੇ ਓਮਾਨ ਦੇ ਜਿਹੜੇ ਰਡਾਰ ਸਿਸਟਮਸ ਨੇ ਉਹ ਵੀ ਡਿਸਟਰੋਏ ਕੀਤੇ ਨੇ, ਅਤੇ ਇਸ ਤੋਂ ਇਲਾਵਾ ਜੋਰਡਨ ਦੇ ਵਿੱਚ ਵੀ ਉਹਨਾਂ ਨੇ ਇੱਕ ਏਅਰਬੇਸ ਦੇ ਉੱਤੇ ਹਮਲਾ ਕੀਤਾ ਇਨ ਰਿਸਪੋਂਸ ਟੂ ਦ US ਸਟ੍ਰਾਈਕਸ।
ਵੀਕਐਂਡ 'ਤੇ ਤਾਂ ਗੱਲ ਇਹ ਵੀ ਸੀ ਕਿ UAE ਵਾਲੇ ਪਾਸੇ ਦੁਬਾਰਾ ਤੋਂ
ਜੀ
ਉੱਧਰ ਵੀ ਸਾਇਰਨ ਵਗੈਰਾ ਵੱਜਣ ਲੱਗ ਪਏ ਦੁਬਾਰਾ।
ਬਿਲਕੁਲ, ਸੋ ਇਹ ਵਿਜੇ ਜੀ ਹੁਣ ਜਿਹੜਾ ਕੌਨਫਲਿਕਟ ਹੈ ਇੱਕ ਵਾਰ ਦੁਬਾਰਾ ਤੋਂ ਇਹ ਵਧਣਾ ਸ਼ੁਰੂ ਹੋ ਗਿਆ। ਸੋ ਜਿਹੜੀ ਪਹਿਲਾਂ ਲੱਗਦਾ ਸੀ ਵੀ ਹੁਣ ਸੀਜ਼ ਫਾਇਰ ਡੀਲ ਹੋ ਗਈ ਹੈ, ਇੱਕ ਇੰਟਰਿਮ ਡੀਲ ਹੋ ਗਈ, 60 ਦਿਨਾਂ ਦੇ ਵਿੱਚ ਕੋਈ ਪੱਕਾ ਅਗਰੀਮੈਂਟ ਹੋ ਜਾਏਗਾ, ਉਹ ਦੁਬਾਰਾ ਖਲਾਰਾ ਪੈ ਗਿਆ।
ਅਤੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਇੱਕ ਵਾਰ ਫਿਰ ਤੋਂ।
ਬਿਲਕੁਲ,
ਕੱਚਾ ਤੇਲ ਫਿਰ ਮਹਿੰਗਾ ਹੋ ਰਿਹਾ, ਅਤੇ ਮਹਿੰਗਾ ਹੁੰਦਾ ਕੱਚਾ ਤੇਲ ਉਹ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੇ ਵਾਧੇ ਦਾ ਕਾਰਨ ਬਣ ਸਕਦਾ। ਹੁਣ ਦੇਖੋ, ਬੈਂਕ ਆਫ ਕੈਨੇਡਾ ਨੇ ਪਰਸੋਂ ਬੁੱਧਵਾਰ ਨੂੰ ਆਪਣੀ ਅਗਲੀ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕਰਨੀ ਆ। ਪਿਛਲੇ ਸਮੇਂ ਦੇ ਵਿੱਚ ਬੈਂਕ ਆਫ ਕੈਨੇਡਾ ਕੀ ਕਹਿ ਚੁੱਕਿਆ ਕਿ ਜੀ ਅਸੀਂ ਵਕਤੀ ਤੌਰ 'ਤੇ ਸ਼ੋਰਟ ਟਰਮ ਦੇ ਵਿੱਚ ਇਸ ਵਾਰ ਕਰਕੇ ਮਹਿੰਗਾਈ ਦਰ ਉੱਪਰ ਜੋ ਅਸਰ ਪੈ ਰਿਹਾ ਉਹਨੂੰ ਅਸੀਂ ਨਜ਼ਰਅੰਦਾਜ਼ ਕਰਨ ਲਈ ਤਿਆਰ ਹਾਂ, ਪਰ ਜੇ ਕਿਤੇ ਚੀਜ਼ ਜਾਰੀ ਰਹਿੰਦੀ ਹੈ, ਪਰਸਿਸਟ ਕਰਦੀ ਆ, ਫਿਰ ਸਾਡੇ ਲਈ ਇਹਨੂੰ ਇਗਨੋਰ ਕਰਨਾ ਔਖਾ ਹੋ ਜਾਣਾ। ਜਿਹਦਾ ਮਤਲਬ ਕੀ ਹੈ ਕਿ ਜੇ ਮਹਿੰਗਾਈ ਦਰ ਦੇ ਵਿੱਚ ਵਾਧਾ ਹੁੰਦਾ ਬਿਕਾਜ਼ ਆਫ ਦੀ ਔਨਗੋਇੰਗ ਵਾਰ, ਤਾਂ ਫਿਰ ਇੰਟਰਸਟ ਰੇਟ ਵਧਾਉਣੇ ਪੈਣੇ ਆ, ਅਤੇ ਮਾਰਕੀਟ 'ਤੇ ਆਲਰੇਡੀ ਬਹੁਤ ਜ਼ਿਆਦਾ ਡਾਵਾਂਡੋਲ ਹੈ ਇਸ ਵੇਲੇ।
ਪਰਸੋਂ ਇੰਟਰਸਟ ਰੇਟ ਅਨਾਊਂਸਮੈਂਟ ਬੈਂਕ ਆਫ ਕੈਨੇਡਾ ਦੀ, ਸੋ ਉਹਦੇ ਵਿੱਚ ਤਾਂ ਹਾਲ ਦੀ ਘੜੀ ਹੀ ਮੰਨਿਆ ਜਾ ਰਿਹਾ ਕਿ ਬੈਂਕ ਆਫ ਕੈਨੇਡਾ ਰੇਟ ਹੋਲਡ ਕਰੇਗਾ, ਬਟ ਯੈਸ ਕਿ ਇਫ ਦਿਸ ਥਿੰਗ ਪਰਸਿਸਟ ਫੋਰ ਅ ਲਿਲ ਟੂ ਲੋਂਗਰ, ਤਾਂ ਫਿਰ ਹੋ ਸਕਦਾ ਕਿ ਜਿਹੜੀ ਅਗਲੀ ਅਨਾਊਂਸਮੈਂਟ ਹੋਵੇ ਉਹਦੇ ਵਿੱਚ ਇੰਟਰਸਟ ਰੇਟ ਵਧਾਉਣਾ ਪੈ ਜਾਵੇ।
ਅਸੂ ਜੀ, ਇੰਡੀਆ ਕੈਨੇਡਾ ਵਿਚਕਾਰ ਜੋ ਫਰੀ ਟ੍ਰੇਡ ਅਗਰੀਮੈਂਟ 'ਤੇ ਗੱਲਬਾਤ ਚੱਲ ਰਹੀ ਹੈ, ਉਹਦੇ ਬਾਰੇ ਵੀ ਖਬਰਾਂ ਆ ਰਹੀਆਂ ਹੁਣ।
ਬਿਲਕੁਲ, ਜਿਵੇਂ ਹੁਣ ਸਾਨੂੰ ਪਤਾ ਕਿ ਮਾਰਕ ਕਾਰਨੀ ਵੱਖੋ ਵੱਖਰੇ ਮੁਲਕਾਂ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ ਵਾਸਤੇ ਸਹਿਮਤੀ ਕਰ ਰਹੇ ਨੇ ਬਹੁਤ ਸਾਰੇ ਮੁਲਕਾਂ ਦੇ ਨਾਲ, ਇਸੇ ਤਰ੍ਹਾਂ ਸਾਊਦੀ ਅਰੇਬੀਆ ਦੇ ਨਾਲ ਵੀ, ਫਿਰ ਟਰਕੀ ਦੇ ਨਾਲ ਵੀ ਫਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ 'ਤੇ ਸਹਿਮਤੀ ਹੋਈ ਹੈ। ਉਸੇ ਤਰ੍ਹਾਂ ਜਦੋਂ ਇੰਡੀਆ ਗਏ ਸੀ ਮਾਰਚ ਦੇ ਵਿੱਚ ਪ੍ਰਾਈਮ ਮਿਨਿਸਟਰ, ਅਤੇ ਉੱਥੇ ਵੀ ਇਸ ਗੱਲ 'ਤੇ ਹੋਇਆ ਸੀ ਗੱਲ ਵੀ ਅਸੀਂ ਹੁਣ ਫਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਾਂਗੇ
ਜੀ,
ਅਤੇ ਉਹ ਜਿਹੜੀ ਗੱਲਬਾਤ ਹੈ ਉਹ ਦੱਸਿਆ ਜਾਂਦਾ ਵੀ ਹੁਣ ਜਿਹੜੀਆਂ ਨੈਗੋਸੀਏਸ਼ਨ ਸਨ ਉਹ ਕੰਕਲੂਡ ਹੋ ਗਈਆਂ ਨੇ ਅਤੇ ਸਕਸੈਸਫੁਲੀ ਕੰਕਲੂਡ ਹੋ ਗਈ
ਜੀ। ਸੁਭਾਸ਼ ਜੀ, ਜਿਹੜਾ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਜਿਹੜਾ ਕਿ ਇੰਡੀਆ ਕੈਨੇਡਾ ਵਿਚਕਾਰ ਫਰੀ ਟ੍ਰੇਡ ਅਗਰੀਮੈਂਟ 2010 ਤੋਂ ਗੱਲ ਸ਼ੁਰੂ ਹੋਈ, ਫਿਰ ਰੁਕਦੀ ਰਹੀ, ਫਿਰ ਵਿੱਚ ਸਨੈਪ ਹੀ ਹੋ ਗਈਆਂ ਸੀ ਸਾਰੀਆਂ ਗੱਲਾਂ ਬਾਤਾਂ। ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਹਦੀ ਤੀਜੇ ਗੇੜ ਦੀ ਗੱਲਬਾਤ ਸੀਗੀ ਉਹ ਸਕਸੈਸਫੁਲੀ 6 ਤੋਂ 10 ਜੁਲਾਈ ਵਿਚਕਾਰ ਓਟਵਾ ਦੇ ਵਿੱਚ ਸੰਪੂਰਨ ਹੋਈ ਹੈ। 5 ਦਿਨ ਜਿਹੜੀ ਇਹ ਗੱਲਬਾਤ ਚੱਲੀ ਹੈ, ਇਹਦੇ ਵਿੱਚ ਗੁੱਡਸ, ਸਰਵਿਸਿਜ਼, ਇੰਟਲੈਕਚੁਅਲ ਪ੍ਰੋਪਰਟੀ, ਰੂਲਸ ਆਫ ਓਰਿਜਨ, ਸੈਨੀਟਰੀ ਅਤੇ ਵਪਾਰ ਵਿੱਚ ਆਉਣ ਵਾਲੀਆਂ ਜੋ ਟੈਕਨੀਕਲ ਰੁਕਾਵਟਾਂ ਨੇ, ਅਜਿਹੇ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ। ਇੰਡੀਆ ਦੇ ਡਿਪਾਰਟਮੈਂਟ ਆਫ ਕਾਮਰਸ ਨੇ ਇਹ ਦੱਸਿਆ ਕਿ ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਬਾਈ ਦੀ ਐਂਡ ਆਫ 2026 ਇਸ ਵਪਾਰਕ ਸਮਝੌਤੇ ਨੂੰ ਫਾਈਨਲਾਈਜ਼ ਕਰ ਲੈਣਗੇ। ਇਹ ਗੱਲ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਸੁਣਨ ਨੂੰ ਮਿਲੀ ਸੀ ਕਿ ਇਹ ਜਿਹੜੀ ਡੀਲ ਹੈ ਬਾਈ ਦੀ ਐਂਡ ਆਫ ਦਿਸ ਈਅਰ ਖਤਮ ਕਰ ਲੈਣੀ ਹੈ, ਕਿਉਂਕਿ ਇੰਡੀਆ ਨੇ ਸਪੈਸ਼ਲੀ ਕਈ ਹੋਰ ਮੇਜਰ ਡੀਲਸ ਕਰ ਲਈਆਂ ਹੋਈਆਂ ਨੇ।
ਹਾਂਜੀ,
ਅਤੇ ਉਹ ਖਾਕਾ ਹੀ ਵਰਤਿਆ ਜਾਣਾ।
EU ਦੇ ਨਾਲ ਇੱਕ ਬਹੁਤ ਵੱਡੀ ਡੀਲ ਇੰਡੀਆ ਦੀ ਹੋਈ ਸੀ,
ਜਿਹਨੂੰ ਮਦਰ ਆਫ ਆਲ ਡੀਲਸ ਕਿਹਾ ਗਿਆ।
ਪਲੱਸ ਸੋ ਬਾਈ ਦਾ ਐਂਡ ਆਫ ਦਿਸ ਈਅਰ, ਸੋ ਇਹ ਜਿਹੜੀ ਟਾਈਮਲਾਈਨ ਆ ਇਹ ਮਾਰਚ ਵਿੱਚ ਵੀ ਅਨਾਊਂਸ ਕੀਤੀ ਗਈ ਸੀ ਕਿ ਸਾਨੂੰ ਉਮੀਦ ਹੈ ਕਿ ਫਰੀ ਟ੍ਰੇਡ ਅਗਰੀਮੈਂਟ ਹੋ ਜਾਏਗਾ, ਕਿਉਂਕਿ US ਦੇ ਵਿੱਚ ਉਹ G20 ਸਮਿਟ ਹੋਣਾ ਨਾ ਇਸ ਵਾਰ
ਜੀ ਜੀ, ਸੋ
ਉੱਥੇ ਮੋਸਟ ਲਾਈਕਲੀ ਉਸ ਤੋਂ ਪਹਿਲਾਂ ਪਹਿਲਾਂ ਜਾਂ ਫਿਰ ਹੋ ਸਕਦਾ ਕਿ ਉੱਥੇ ਹੀ ਇਹਨੂੰ ਐਲਾਨਿਆ
16-17 ਦਸੰਬਰ ਨੂੰ ਉੱਥੇ G20 ਸਮਿਟ ਆ
ਕਿ ਇੰਡੀਆ ਅਤੇ ਕੈਨੇਡਾ ਦੇ ਵਿਚਕਾਰ ਕੋਈ ਫਰੀ ਟ੍ਰੇਡ ਅਗਰੀਮੈਂਟ ਹੋ ਗਿਆ।
ਅਤੇ ਜਿਹੜੇ ਵਾਸੂ ਜੀ ਇਸ ਡੀਲ ਦੇ ਨਾਲ ਹੋਣਾ ਕੀ ਹੈ, ਕੈਨੇਡਾ ਕਿਉਂਕਿ ਦਾਲਾਂ ਆਲਰੇਡੀ ਬਹੁਤ ਭੇਜਦਾ ਇੰਡੀਆ ਨੂੰ, ਦਾਲਾਂ, ਪੋਟੈਸ਼ ਅਤੇ ਐਨਰਜੀ ਦੀ ਸਪਲਾਈ ਕੈਨੇਡਾ ਵੱਲੋਂ ਵਧਾਈ ਜਾਣੀ ਆ, ਯੂਰੇਨੀਅਮ ਦੀ ਸਪਲਾਈ ਦਾ ਆਲਰੇਡੀ ਅਗਰੀਮੈਂਟ ਹੈ ਨਾ, $multi-billion ਦਾ ਆਉਂਦੇ ਸਾਲਾਂ ਵਾਸਤੇ ਉਹ ਪਹਿਲਾਂ ਹੀ ਹੋ ਚੁੱਕਿਆ। ਫਿਰ ਇਸ ਤੋਂ ਬਾਅਦ ਇੰਡੀਆ ਵੱਲੋਂ ਜਿਹੜਾ ਫਾਰਮਾ ਸੈਕਟਰ ਆ, ਜਿਹੜੀਆਂ ਦਵਾਈਆਂ, IT ਸੈਕਟਰ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ, ਅਤੇ ਇਸ ਗੱਲਬਾਤ ਵਿੱਚ ਇਸ ਕਰਕੇ ਮਹੱਤਵਪੂਰਨ ਹੈ ਕਿ ਬਾਏ 2030 ਦੋਹਾਂ ਧਿਰਾਂ ਦਾ ਟੀਚਾ ਇਹ ਹੈ ਕਿ ਜਿਹੜਾ ਬਾਇਲੇਟਰਲ ਟ੍ਰੇਡ ਆ, ਦੁਵੱਲਾ ਵਪਾਰ ਆ, ਉਹਨੂੰ ਵਧਾ ਕੇ $50 billion ਤੱਕ ਲੈ ਕੇ ਜਾਣਾ ਹੈ। ਸੋ ਤੁਸੀਂ ਦੇਖ ਲਓ ਵੀ ਬੜੀ ਤੇਜ਼ੀ ਨਾਲ ਜਿਹੜਾ ਯੂਟਰਨ ਆ ਉਹ ਵੱਜਿਆ, ਪਰ ਇਹਦੇ ਨਾਲ ਹੁਣ ਸਵਾਲਾਂ ਦੇ ਘੇਰੇ 'ਚ ਨਾ, ਹੁਣ ਜਿਹੜੀ FBI ਵਾਲੀ ਇਨਵੈਸਟੀਗੇਸ਼ਨ ਆ ਉਹਦੇ ਵਿੱਚੋਂ ਜੋ ਚੀਜ਼ਾਂ ਸਾਹਮਣੇ ਆਈਆਂ, ਇੰਡੀਆ ਦਾ ਕਨੈਕਸ਼ਨ, ਇੰਡੀਅਨ ਗੈਂਗਸਟਰਸ ਦਾ ਵਰਲਡਵਾਈਡ ਕਿਹੋ ਜਿਹਾ ਨੈਟਵਰਕ, ਉਹਦਾ ਲੋਕਲ ਕਨੈਕਸ਼ਨ ਕਿ ਲੋਕਲ ਜਿਹੜੇ ਕੁਝ ਵਿਅਕਤੀ ਕਿਵੇਂ ਉਹਨਾਂ ਗਤੀਵਿਧੀਆਂ ਦੇ ਵਿੱਚ ਯੋਗਦਾਨ ਪਾ ਰਹੇ ਹੋ ਸਕਦੇ ਨੇ, ਸੋ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਟ੍ਰੇਡ ਦੀ ਜਿਹੜੀ ਗੱਲਬਾਤ ਆ ਉਹ ਅਜੇ ਵੀ ਜਾਰੀ ਆ, ਗਤੀਵਿਧੀਆਂ ਦੇ ਵਿੱਚ ਯੋਗਦਾਨ ਪਾ ਰਹੇ ਹੋ ਸਕਦੇ ਨੇ, ਸੋ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਟਰੇਡ ਦੀ ਜਿਹੜੀ ਗੱਲਬਾਤ ਆ ਉਹ ਅਜੇ ਵੀ ਜਾਰੀ ਆ।
ਨੋਟ ਟੂ ਮੈਂਸ਼ਨ ਕਿ ਕੈਨੇਡਾ ਵੱਲੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇਨਵੀਟੇਸ਼ਨ ਦਿੱਤਾ ਗਿਆ ਕਿ ਤੁਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੈਨੇਡਾ ਦਾ ਦੌਰਾ ਕਰੋ ਤੇ ਉਹ ਮੋਸਟ ਲਾਈਕ ਉਹਨਾਂ ਨੇ ਐਕਸੈਪਟ ਕੀਤਾ ਉਸ ਇਨਵੀਟੇਸ਼ਨ ਨੂੰ ਐਂਡ ਮੋਸਟ ਲਾਈਕਲੀ ਹੀ ਵਿਲ ਵਿਜ਼ਿਟ। ਸੋ ਕਿ ਉਸ ਵਿਜ਼ਿਟ ਦੌਰਾਨ ਇਸ ਫ੍ਰੀ ਟ੍ਰੇਡ ਅਗਰੀਮੈਂਟ ਦੀ ਅਨਾਊਂਸਮੈਂਟ ਹੋ ਸਕਦੀ ਹੈ। ਸੋ ਦੈਟਸ ਆਲਸੋ ਪੋਸੀਬਲ ਕਿਉਂਕਿ ਇਹ ਕਿਹਾ ਗਿਆ ਬਾਈ ਦੀ ਐਂਡ ਆਫ ਦਿਸ ਈਅਰ ਉਹ ਅਨਾਊਂਸਮੈਂਟ ਕਰਾਂਗੇ ਫ੍ਰੀ ਟ੍ਰੇਡ ਅਗਰੀਮੈਂਟ ਨੂੰ
ਲੈ ਕੇ। ਐਂਡ ਵੀ ਆਰ ਆਲਰੇਡੀ ਇਨ ਦ ਸੈਕ੿ੰਡ ਹਾਫ ਆਫ ਦ ਈਅਰ।
ਐਗਜ਼ੈਕਟਲੀ ਤੇ ਸੋ ਕੀ ਉਹ ਟਾਈਮਿੰਗ ਜਿਹੜੀ ਹੈ ਉਹ ਕੋਇਨਸਾਈਡ ਕਰ ਸਕਦੀ ਹੈ। ਸੋ ਦੇਖਣਾ ਹੋਏਗਾ ਅਜੇ ਤਾਂ ਡੇਟਸ ਵੀ ਜਿਹੜੀਆਂ ਨੇ ਨਰਿੰਦਰ ਮੋਦੀ ਦੇ ਪ੍ਰੋਸਪੈਕਟਿਵ ਟੂਰ ਦੀਆਂ ਉਹ ਅਜੇ ਫਾਈਨਲਾਈਜ਼ ਨਹੀਂ
ਹੋਈ। ਜਾਂ ਫਿਰ ਜਦੋਂ G20 ਸਮਿਟ ਲਈ ਅਮਰੀਕਾ ਆਉਣਾ ਜੀ ਉਸ ਤੋਂ ਪਹਿਲਾਂ ਜਿਹੜਾ ਉਹ ਟ੍ਰਿਪ ਹੈਗਾ ਪਹਿਲਾਂ ਕੈਨੇਡਾ 'ਚ ਰੁਕਦੇ ਹੋਏ ਅਮਰੀਕਾ ਜਾਂ ਇਹ ਵੀ ਹੋ। ਵਾਸੂ ਜੀ ਜਿਹੜਾ ਨਵਾਂ ਪੁਲ ਬਣਿਆ ਹੈ ਬਿਟਵੀਨ ਵਿੰਸਰ ਐਂਡ ਡੈਟਰੋਇਟ ਦਾ ਗੋਲਡੀ ਹਾਊ ਬ੍ਰਿਜ ਜਿਹਦੀ ਪਹਿਲਾਂ ਵੈਸੇ ਇਨੋਗਰੇਸ਼ਨ ਹੋਣੀ ਸੀ 12 June ਨੂੰ ਉਹ ਫਿਰ ਡਿਲੇ ਕਰਨੀ ਪੈ ਗਈ ਸੀ ਅਤੇ ਹੁਣ ਦੱਸਿਆ ਜਾ ਰਿਹਾ ਕਿ 27 July ਨੂੰ ਇਹ ਬ੍ਰਿਜ ਇਹ ਪੁਲ ਖੁੱਲ੍ਹ ਜਾਏਗਾ ਇਨੋਗਰੇਟ ਕਰ ਦਿੱਤਾ ਜਾਏਗਾ। ਇਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਹੈ ਕਿ ਅਜਿਹਾ ਪੁਲ ਜਿਹਨੂੰ ਕਿ ਜਦੋਂ ਬਣਾਉਣਾ ਸੀ ਤਾਂ ਜਿਹੜੀ ਕਿਉਂਕਿ ਇਹ ਓਨਟੈਰੀਓ ਅਤੇ ਮਿਸ਼ੀਗਨ ਸੋ ਓਨਟੈਰੀਓ ਦੇ ਵਿੰਡਸਰ ਸ਼ਹਿਰ ਨੂੰ ਮਿਸ਼ੀਗਨ ਅਮਰੀਕਾ ਵਾਲੇ ਪਾਸੇ ਡੈਟਰੋਇਟ ਦੇ ਨਾਲ ਕਨੈਕਟ ਕਰਦਾ ਅਤੇ ਇਹ ਬੜਾ ਬਿਜ਼ੀ ਟ੍ਰੇਡ ਕੋਰੀਡੋਰ ਹੈ ਸਾਰਾ ਇਹਨਾਂ ਸ਼ਹਿਰਾਂ ਵਿਚਕਾਰ ਕਿਉਂਕਿ ਆਟੋ ਪਾਰਟ ਦਾ ਸੈਕਟਰ ਉਹਨਾਂ ਦੇ ਪਾਰਟਸ ਅਤੇ ਗੱਡੀਆਂ ਦਾ ਆਦਾਨ ਪ੍ਰਦਾਨ ਹੋਰ ਬਹੁਤ ਸਾਰਾ ਮਟੀਰੀਅਲ ਗੁੱਡਸ ਇਸ ਰਸਤੇ ਰਾਹੀਂ ਵਿੰਡਸਰ ਤੋਂ ਡੈਟਰੋਇਟ ਫਲੋ ਕਰਦੇ ਆ। ਇਹ ਜਦੋਂ ਪੁਲ ਬਣਨਾ ਸੀ 2012 ਦੇ ਵਿੱਚ ਮਿਸ਼ੀਗਨ ਦੀ ਸਰਕਾਰ ਨੇ ਕਿਹਾ ਤਾਂ ਅਸੀਂ ਪੈਸਾ ਕੋਈ ਨਹੀਂ ਦੇਣਾ। ਕੈਨੇਡਾ ਨੇ ਕਿਹਾ ਵੀ ਪੁਲ ਦੇਖੋ ਬਣਾਉਣਾ ਜ਼ਰੂਰੀ ਆ, ਅਸੀਂ ਦੇ ਦਿੰਦੇ ਹਾਂ ਪੈਸੇ, ਪਰ ਇਹਦੀ ਇਹ ਵਸਤ ਐਂ ਕਰਿਓ ਸਾਨੂੰ ਟੋਲ ਕਲੈਕਟ ਕਰ ਲੈਣ ਦਿਓ, ਜਦੋਂ ਤੱਕ ਸਾਡੇ ਪੈਸੇ ਪੂਰੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਟੋਲ ਕਲੈਕਟ ਕਰਾਂਗੇ, ਉਸ ਤੋਂ ਬਾਅਦ ਜਿਹੜਾ ਵੀ ਮੁਨਾਫਾ ਹੋਏਗਾ ਉਹ ਸਾਡਾ ਦੋਹਾਂ ਦਾ ਅੱਧਾ ਅੱਧਾ। ਟਰੰਪ ਅੜ ਗਏ ਵਾਸੂ ਜੀ ਜਦੋਂ ਹੁਣ ਪੁਲ ਬਣ ਕੇ ਤਿਆਰ ਹੋ ਗਿਆ। ਕੈਨੇਡਾ ਨੇ $6.4 billion ਇਹਦੇ 'ਚ ਇਨਵੈਸਟ ਕਰਤਾ, ਪਰ ਹੁਣ ਇੱਕ ਜਿਹੜੀ ਰੈਵਨਿਊ ਸ਼ੇਅਰਿੰਗ ਦੀ ਡੀਲ ਆ ਉਹ 'ਤੇ ਆ ਕੇ ਗੱਲ ਨਿਬੜੀ ਆ।
ਯਾ ਸੋ ਫਰਵਰੀ ਦੇ ਵਿੱਚ ਡੋਨਲਡ ਟਰੰਪ ਨੇ ਧਮਕੀ ਦੇ ਦਿੱਤੀ ਸੀ ਕਿ ਮੈਂ ਇਹ ਬ੍ਰਿਜ ਖੋਲ੍ਹਣ ਨਹੀਂ ਦੇਣਾ ਕਿ ਇਹ ਸਾਡੇ ਵਾਸਤੇ ਘਾਟੇ ਦਾ ਸੌਦਾ ਹੈ, ਜੇ ਸਾਨੂੰ ਇਸ ਤੋਂ ਬੈਟਰ ਕੋਈ ਡੀਲ ਮਿਲੇਗੀ ਤਾਂ ਦੇਖਾਂਗੇ। ਸੋ ਫਿਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇੱਕ ਗੱਲ ਚੱਲੀ ਸੀ ਵੀ 12 June ਨੂੰ ਫੀਤਾ ਜਿਹੜਾ ਹੈ ਕੱਟਿਆ ਜਾਏਗਾ, ਇੱਧਰ ਕੈਨੇਡੀਅਨ ਸਾਈਡ ਨੂੰ ਖੋਲ੍ਹਿਆ ਜਾਏਗਾ, ਇਨੋਗਰੇਸ਼ਨ ਹੋਏਗੀ, ਇਨਵੀਟੇਸ਼ਨ ਭੇਜ ਦਿੱਤੇ ਗਏ ਨੇ। ਫਿਰ 11 June ਨੂੰ ਪ੍ਰਾਈਮ ਮਿਨਿਸਟਰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਵੀ ਨਹੀਂ, ਕਹਿੰਦੇ ਡਿਲੇ ਕਰਨਾ ਪੈਣਾ ਵੀ ਅਮਰੀਕਾ ਵਾਲਿਆਂ ਨੇ ਰਿਕੁਐਸਟ ਕੀਤੀ ਹੈ, ਜਿਹੜੇ ਸਾਡੇ ਕੋਈ ਆਊਟਸਟੈਂਡਿੰਗ ਇਸ਼ੂਜ਼ ਨੇ ਉਹਨਾਂ ਦੇ ਉੱਤੇ ਕਹਿੰਦੇ ਗੱਲਬਾਤ ਕਰਨੀ ਹੈ। ਅਤੇ ਜਦੋਂ ਸਾਊਦੀ ਅਰੇਬੀਆ ਗਏ ਸੀ ਹੁਣੇ ਪ੍ਰਾਈਮ ਮਿਨਿਸਟਰ, ਉੱਥੇ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਜੇ ਹੁਣ ਡੋਨਲਡ ਟਰੰਪ ਕਹਿੰਦੇ ਆ ਵੀ ਜਿਹੜਾ ਐਗਜ਼ਿਸਟਿੰਗ ਅਗਰੀਮੈਂਟ ਆ ਵੀ ਜਿਹਦੇ ਤਹਿਤ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਪਹਿਲਾਂ $6.4 billion ਕੈਨੇਡਾ ਉਹਦੇ ਵਿੱਚੋਂ ਰਿਕਵਰ ਕਰੇਗਾ ਜਦੋਂ ਸਾਡੇ ਪੈਸੇ ਪੂਰੇ ਹੋ ਜਾਣਗੇ, ਉਸ ਤੋਂ ਬਾਅਦ ਜਿਹੜਾ ਟੋਲ ਹੈ ਉਹ ਵੰਡਿਆ ਜਾਏਗਾ ਦੋਨੋਂ ਧਿਰਾਂ ਦੇ ਵਿਚਕਾਰ, ਕਿ ਜੇ ਉਹਦੇ ਵਿੱਚ ਡੋਨਲਡ ਟਰੰਪ ਕਹਿੰਦੇ ਵੀ ਕੋਈ ਚੇਂਜ ਕਰੋ, ਆਰ ਯੂ ਰੈਡੀ ਉਹ ਚੇਂਜ ਕਰਨ ਵਾਸਤੇ, ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਆਰ ਰੈਡੀ ਟੂ ਐਕਸਪਲੇਨ ਦ ਟਰਮਸ ਆਫ ਅਗਰੀਮੈਂਟ, ਵੀ ਚੇਂਜ ਤੇ ਉਹਨਾਂ ਨੇ ਗੱਲ ਨਾ ਹਾਂ ਕਹੀ ਨਾ ਕਹੀ ਵੀ ਆਪਾਂ ਉਹਨਾਂ ਨੂੰ ਐਕਸਪਲੇਨ ਕਰਾਂਗੇ ਵੀ ਅਗਰੀਮੈਂਟ 'ਚ ਕੀ ਕੀ ਲਿਖਿਆ। ਉਸ ਤੋਂ ਬਾਅਦ ਇਹ ਖਬਰ ਆ ਜਾਂਦੀ ਹੈ ਕਿ ਜੀ ਰਾਜ਼ੀਨਾਮਾ ਹੋ ਗਿਆ ਅਤੇ ਜਿਹੜਾ ਬ੍ਰਿਜ ਹੈ 27 June ਨੂੰ ਹੁਣ ਖੁੱਲ੍ਹੇਗਾ
ਜੀ,
ਅਤੇ ਉਹਦੇ ਵਿੱਚ ਪਤਾ ਲੱਗਦਾ ਵੀ ਇੱਕ ਫਾਈਨੈਂਸ਼ੀਅਲ ਜਿਹੜਾ ਅਗਰੀਮੈਂਟ ਇੱਕ ਹੋਇਆ ਹੈ। ਸੋ ਬੇਸਿਕਲੀ ਡੋਨਲਡ ਟਰੰਪ ਨੇ ਕੈਨੇਡਾ ਦੀ ਬਾਂਹ ਮਰੋੜੀ ਹੈ
ਜੀ ਜੀ,
ਅਤੇ ਅਸੀਂ ਮੰਨ ਗਏ ਹਾਂ।
ਸੋ ਇਹਦੇ 'ਚ ਵਸਰੀ ਦੇਖੋ ਜਿਹੜੀ ਪੁਰਾਣੀ ਰਿਪੋਰਟ ਸੀਗੀ ਉਹਦੇ ਮੁਤਾਬਕ ਇਹ ਸੀ ਵੀ ਕੈਨੇਡਾ ਨੂੰ ਆਪਣੇ $6.4 billion ਦੀ ਭਰਪਾਈ ਲਈ 50 years ਲੱਗ ਜਾਣੇ। ਸੋ 50 years ਰੈਵਨਿਊ ਤੁਹਾਨੂੰ ਟੋਲ ਕਲੈਕਟ ਕਰਨਾ ਪੈਣਾ, 50 years ਤੋਂ ਬਾਅਦ ਕਿਤੇ ਉਹ ਟੋਲ ਸ਼ੇਅਰਿੰਗ ਦੀ ਗੱਲ ਆਉਂਦੀ ਸੀ। ਜਦੋਂ ਹੁਣ ਮਾਰਕ ਕਾਰਨ ਨੂੰ ਇਸ ਬਾਰੇ ਪੁੱਛਿਆ ਗਿਆ, ਉਹਨੇ ਕਿਹਾ ਵੀ ਦੇਖੋ ਇਸ ਗੱਲ ਦਾ ਧਿਆਨ ਰੱਖੋ ਵੀ ਨੈੱਟ ਜਿਹੜੇ ਨੈੱਟ ਰੈਵਨਿਊਜ਼ ਨੇ ਉਹ ਸ਼ੇਅਰ ਹੋਣੇ ਨੇ, ਕਿਉਂਕਿ ਕੈਨੇਡਾ ਨੇ ਇਸ ਪੁਲ ਦੀ ਉਸਾਰੀ ਵਾਸਤੇ ਕਰਜ਼ਾ ਲਿਆ, ਕਰਜ਼ੇ ਉੱਪਰ ਵਿਆਜ ਹੈ, ਬਾਕੀ ਦੀਆਂ ਇਨਫਰਾਸਟ੍ਰਕਚਰ ਕੋਸਟਸ ਨੇ, ਆਪਰੇਟਿੰਗ ਕੋਸਟਸ ਨੇ। ਸੋ ਉਹ ਜਿੰਨਾ ਵੀ ਰੈਵਨਿਊ ਇਕੱਠਾ ਹੋਇਆ ਉਹਦੇ ਵਿੱਚੋਂ ਉਹ ਸਾਰੇ ਖਰਚੇ ਕੱਢ ਕੇ ਉਹ ਤੋਂ ਮਗਰੋਂ ਜਿਹੜਾ ਪ੍ਰੋਫਿਟ ਬਚਿਆ ਉਹ ਅੱਧਾ ਅੱਧਾ ਹੋਣਾ, ਉਹ ਵੀ 15 years ਵਾਸਤੇ 50% ਕੈਨੇਡਾ ਨੂੰ ਆਏਗਾ, 50% ਇੱਕ ਜੁਆਇੰਟ ਡਿਵੈਲਪਮੈਂਟ ਫੰਡ ਦੇ ਵਿੱਚ ਜਾਣਾ, ਪਰ ਉਸ ਫੰਡ ਨੂੰ ਮੈਨੇਜ ਕਰਨਾ ਅਮਰੀਕਾ ਨੇ। ਸੋ ਹੁਣ ਸਰਕਾਰ ਦਾ ਕਹਿਣ ਦਾ ਤਰੀਕਾ ਇਹ ਆ ਕਿ ਨੈੱਟ ਪ੍ਰੋਫਿਟ ਤਾਂ ਬਾਚੀ ਥੋੜ੍ਹਾ ਜਿਹਾ ਜਾਣਾ, ਉਹ 'ਚੋਂ ਜੇ ਅਸੀਂ ਅਮਰੀਕਾ ਨੂੰ ਪੈਸੇ ਦੇ ਵੀ ਦਿੱਤੇ ਪਰ ਉਹਦਾ ਜੇ ਸਾਨੂੰ ਬਦਲੇ ਦੇ ਵਿੱਚ ਆ ਪੁਲ ਖੁੱਲ੍ਹ ਜਾਂਦਾ ਜਿਹਦਾ ਕਿ ਇਕਨੋਮਿਕ ਬੈਨੀਫਿਟ ਬਹੁਤ ਜ਼ਿਆਦਾ ਹੋਏਗਾ। ਈਵਨ ਤੁਸੀਂ ਦੇਖ ਲਓ ਵੀ ਇਹਦਾ ਅਸਰ ਇਹੋ ਜਿਹਾ ਵੀ ਈਵਨ ਕੰਜ਼ਰਵੇਟਿਵਸ ਵੀ ਸਰਕਾਰ ਦੇ ਇਸ ਕਦਮ ਦੀ ਡਟ ਕੇ ਕੋਈ ਉਹਦੀ ਆਲੋਚਨਾ ਨਹੀਂ ਕਰ ਰਹੇ।
ਕੰਜ਼ਰਵੇਟਿਵਸ ਨੇ ਇੰਨਾ ਜ਼ਰੂਰ ਕਿਹਾ ਵੀ ਜਿਹੜਾ ਪੂਰਾ ਅਗਰੀਮੈਂਟ ਹੈ ਇਹਦਾ ਪੂਰਾ ਟੈਕਸ ਜਿਹੜਾ ਉਹ ਪਬਲਿਕ ਕਰਨਾ ਚਾਹੀਦਾ, ਕਿ ਵੀ ਅਜੇ ਸਿਰਫ ਜਿਹੜੇ ਬਿਆਨ ਨੇ ਵੀ ਉਹ ਸਾਨੂੰ ਮਾਰਕ ਕਾਰਨੀ ਤੋਂ ਸੁਣਨ ਨੂੰ ਮਿਲ ਰਹੇ ਨੇ ਜਾਂ ਫਿਰ ਉਹਦੇ ਬਾਰੇ ਡੋਮਿਨਿਕ ਲੈਬਲਾਂਕ ਨੇ ਕੋਈ ਗੱਲ ਕੀਤੀ ਆ ਵੀ ਹੋਰ ਇਹਦੇ ਬਾਰੇ ਕੋਈ ਬੋਲ ਨਹੀਂ ਰਿਹਾ, ਸਾਨੂੰ ਇਹਦੀ ਪੂਰੀ ਡਿਟੇਲ ਦਿਓ, ਉਹਦਾ ਪੂਰਾ ਟੈਕਸ ਜਿਹੜਾ ਜਨਤਾ ਕੀਤਾ ਜਾਵੇ। ਇਹਦੇ ਵਿੱਚ ਇੱਕ ਗੱਲ ਹੋਰ ਜਿਹੜੀ ਬੜੀ ਲਿਖ ਦਿੱਤੀ ਗਈ ਕਿ ਜੇਕਰ ਟੋਲ ਦੇ ਵਿੱਚ 10% ਤੋਂ ਵੱਧ ਦਾ ਇਜ਼ਾਫਾ ਜਾਂ ਉਹਦੇ ਵਿੱਚ ਕੋਈ ਕਟੌਤੀ ਕਰਨੀ ਹੈ ਤੇ ਉਹਦੇ ਵਾਸਤੇ ਅਮਰੀਕਾ ਦੀ ਸਰਕਾਰ ਦੀ ਸਹਿਮਤੀ ਚਾਹੀਦੀ ਹੋਏਗੀ, ਕਿਉਂਕਿ ਮਸਲਾ ਵੀ ਜਿਹੜੀ ਅੰਬੈਸਡਰ ਬ੍ਰਿਜ ਦਾ ਹੈ, ਅੰਬੈਸਡਰ ਬ੍ਰਿਜ ਦੀ ਜਿਹੜੀ ਓਨਰ ਫੈਮਿਲੀ ਆ ਮਰੂਨ ਫੈਮਿਲੀ ਤੇ ਉਹਨਾਂ ਵੱਲੋਂ ਮਿਲੀਅਨਸ ਆਫ ਡਾਲਰਸ ਡੋਨੇਟ ਕੀਤੇ ਜਾਂਦੇ ਨੇ ਰਿਪਬਲਿਕਨ ਕੈਂਪੇਨ ਨੂੰ।
ਅੰਬੈਸਡਰ ਬ੍ਰਿਜ ਤੋਂ ਤਕਰੀਬਨ 400 ਮਿਲੀਅਨ ਡਾਲਰ ਦੇ ਗੁੱਡਸ ਅਮਰੀਕਾ ਤੋਂ ਕੈਨੇਡਾ, ਕੈਨੇਡਾ ਤੋਂ ਅਮਰੀਕਾ, ਬੇਸਿਕਲੀ ਅਕ੍ਰੋਸ ਦਾ ਬ੍ਰਿਜ ਹਰ ਰੋਜ਼ ਫਲੋ ਕਰਦੇ ਆ। ਜਿੰਨਾ ਵੀ ਕੈਨੇਡਾ ਅਤੇ ਅਮਰੀਕਾ ਵਿਚਕਾਰ ਗੁੱਡਸ ਦਾ ਟ੍ਰੇਡ ਆ ਉਹਦਾ 1/4, ਉਹਦਾ ਚੌਥਾ ਹਿੱਸਾ ਅੰਬੈਸਡਰ ਬ੍ਰਿਜ ਤੋਂ ਗੁਜ਼ਰਦਾ। ਪਰ ਅੰਬੈਸਡਰ ਬ੍ਰਿਜ ਪਹਿਲਾਂ ਵੈਸੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਸਭ ਤੋਂ ਬਿਜ਼ੀ ਟ੍ਰੇਡ ਕੋਰੀਡੋਰ ਸੀ, ਪਰ ਆਹ ਉਹਨਾਂ ਦਾ, ਕਿਉਂਕਿ ਉਹਨਾਂ ਦਾ ਵੀ ਟੋਲ ਕਾਫੀ ਆ, ਵਧੇ ਹੋਏ ਟੋਲ ਕਰਕੇ ਜਿਹੜਾ ਸਰਨੀ ਵਾਲੇ ਪਾਸੇ ਬ੍ਰਿਜ ਹੈਗਾ ਬਲੂ ਵਾਟਰ ਬ੍ਰਿਜ, ਉਹ ਹੁਣ ਸਭ ਤੋਂ ਬਿਜ਼ੀ ਕੋਰੀਡੋਰ ਹੋ ਗਿਆ।
ਅਤੇ ਜਿਹੜਾ ਉਹ ਟੋਲ ਜਿਹੜਾ ਹੈ ਅੰਬੈਸਡਰ ਬ੍ਰਿਜ ਤੋਂ ਕਲੈਕਟ ਹੁੰਦਾ, ਉਹ ਸਾਰਾ ਮਰੂਨ ਫੈਮਿਲੀ ਨੂੰ ਜਾਂਦਾ।
60 million US ਡਾਲਰ ਸਾਲ ਦਾ ਉਹ ਕਮਾਉਂਦੇ ਆ। ਜਿਹੜਾ ਇੱਕ ਟਰੱਕ ਹੈ ਜਿਹਦਾ ਕੋਈ ਅਕਾਊਂਟ ਨਹੀਂ ਹੈ ਉੱਥੇ, ਉਹਨੂੰ ਇੱਕ ਵਾਰ ਲੰਘਣ ਦੇ $100 ਦੇਣੇ ਪੈਂਦੇ ਅਮਰੀਕਨ, ਅਤੇ ਜਿਹਦਾ ਅਕਾਊਂਟ ਹੈਗਾ ਉਹਨੂੰ ਵੀ $75 ਦੇਣੇ ਪੈਂਦੇ ਆ।
ਅਤੇ ਇਸੇ ਕਰਕੇ ਮਰੂਨ ਫੈਮਿਲੀ ਵੱਲੋਂ ਇਸ ਨਵੇਂ ਬ੍ਰਿਜ ਦਾ ਵਿਰੋਧ ਕੀਤਾ ਜਾ ਰਿਹਾ ਸੀ, ਅਤੇ ਮੰਨਿਆ ਜਾਂਦਾ ਕਿ ਇਹ ਇੱਕ ਵੱਡਾ ਰੀਜ਼ਨ ਸੀ ਜਿਹਦੇ ਕਰਕੇ ਡੋਨਲਡ ਟਰੰਪ ਵੱਲੋਂ ਫਰਵਰੀ 'ਚ ਧਮਕੀ ਦਿੱਤੀ ਗਈ ਕਿ ਨਵਾਂ ਬ੍ਰਿਜ ਨਹੀਂ ਖੁੱਲ੍ਹਣ ਦੇਵਾਂਗੇ, ਕਿਉਂਕਿ ਫਿਰ ਮਰੂਨ ਫੈਮਿਲੀ ਦੀ ਟੋਲ ਕਲੈਕਸ਼ਨ ਘੱਟ ਜਾਏਗੀ ਕਿ ਟ੍ਰੈਫਿਕ ਜਿਹੜਾ ਵੰਡਿਆ ਜਾਏਗਾ ਬਿਟਵੀਨ ਦ ਟੂ ਬ੍ਰਿਜਿਸ। ਸੋ ਹੁਣ ਉਹ ਜਿਹੜੇ ਕੋਈ ਰਾਜ਼ੀਨਾਮਾ ਹੋਇਆ ਉਹਦੇ ਵਿੱਚ ਜਿਹੜੀ ਆ ਗੱਲ ਕਹਿਤੀ ਗਈ ਵੀ ਜਿਹੜਾ ਟੋਲ ਹੈ ਵੀ ਉਹ ਜੇ ਵਧਾਉਣਾ ਹੈ ਘਟਾਉਣਾ ਹੈ ਤਾਂ ਅਮਰੀਕਾ ਦੀ ਸਰਕਾਰ ਦਾ ਅਪਰੂਵਲ ਚਾਹੀਦਾ ਹੋਏਗਾ ਵੀ ਕਿਤੇ ਆ ਨਵੇਂ ਬ੍ਰਿਜ ਦੇ ਉੱਤੇ ਟੋਲ ਬਹੁਤ ਘੱਟ ਨਾ ਰੱਖ ਦਿੱਤਾ ਜਾਵੇ
ਤਾਂ ਕਿ ਉਧਰੋਂ ਨੁਕਸਾਨ ਨਾ ਹੋਵੇ,
ਉਹਨਾਂ ਨੂੰ ਨੁਕਸਾਨ ਨਾ ਹੋਵੇ।
ਸੋ ਇਹ ਵੀ ਹੋਊਗਾ ਕਿ ਜਿਹੜਾ ਨੰਬਰ ਹੈਗਾ ਉਸ ਜੋ ਅਮਾਊਂਟ ਹੈ ਟੋਲ ਦਾ ਉਹਦੇ ਨੇੜੇ ਤੇੜੇ ਜਾਂ ਕਿਤੇ, ਇਹ ਨਾ ਕਹਿਣ ਵੀ ਉੱਥੇ ਥੋੜ੍ਹਾ ਵੱਧ ਹੀ ਰੱਖੋ।
ਹਾਂਜੀ
ਇਹ ਵੀ ਹੋ ਸਕਦਾ,
ਬਿਲਕੁਲ
ਜੀ। ਪਰ ਇਹ ਹੈ ਕਿ ਇਸਦਾ ਓਵਰਆਲ ਇੰਡਸਟਰੀ ਗਰੁੱਪਸ ਵੱਲੋਂ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਇਹਦੇ ਨਾਲ ਜਿਹੜਾ ਕੰਜੈਸ਼ਨ ਹੈਗਾ ਉਸ ਟ੍ਰੇਡ ਕੋਰੀਡੋਰ ਦੇ ਵਿੱਚੋਂ ਘਟੇਗਾ। ਸੋ ਇੱਕ ਬੇਸਿਕਲੀ ਨਵਾਂ ਲੰਘਾ, ਇੱਕ ਨਵਾਂ ਪੁਲ 27 July ਨੂੰ, ਸੋ ਹੁਣ ਤੋਂ ਦੋ ਹਫ਼ਤੇ ਬਾਅਦ ਖੁੱਲ੍ਹ ਜਾਏਗਾ ਬਿਟਵੀਨ ਵਿੰਡਸਰ ਐਂਡ ਡੈਟਰੋਇਟ ਦ ਗੋਡੀ ਹਾਓ ਬ੍ਰਿਜ
ਜੀ।
ਵਾਸੂ ਜੀ ਇੱਕ ਟ੍ਰੈਫਿਕ ਸੰਬੰਧੀ ਮੇਰੇ ਖਿਆਲ ਸਾਡੇ ਸੁਣਨ ਵਾਲੇ ਜਾਣਕਾਰੀ ਦੇ ਰਹੇ ਨੇ ਕਿ
ਹਾਈਵੇ 17 'ਤੇ ਕਾਰ ਐਕਸੀਡੈਂਟ ਆ, ਸੋ ਸਵਾਸਨ ਵੱਲ ਜਾਂਦੇ ਹੋਏ। ਸੋ ਇਹਦੇ 'ਚ ਦੱਸਿਆ ਉਹਨਾਂ ਨੇ ਕਿ ਨੀਅਰ ਟਿਲਬਰੀ ਕਨੈਕਟਰ, ਕਹਿੰਦੇ ਉੱਥੇ ਕਾਰ ਐਕਸੀਡੈਂਟ ਆ। ਸੋ ਗੋਇੰਗ ਟੂਵਰਡਸ ਵੈਂਕੂਵਰ ਸਵਾਸਨ।
ਇੱਕ ਨਾ ਵਟਸਐਪ 'ਤੇ ਮੈਸੇਜ ਆਏ ਨੇ, ਮਰੂਨ ਫੈਮਿਲੀ ਨੇ ਵੀ ਕੀਮਤ ਘਟਾ ਦਿੱਤੀ ਹੈ ਅੰਬੈਸਡਰ ਬ੍ਰਿਜ ਦਾ, ਟੋਲ ਘਟਾ ਦਿੱਤਾ ਉਹਨਾਂ ਨੇ। ਕਹਿੰਦੇ ਪ੍ਰਾਈਸ ਪਰ ਐਕਸਲ ਨਾਓ ਇਜ਼ $35 ਫੋਰ ਸੈਮੀ ਟਰੱਕ ਐਂਡ ਟ੍ਰੇਲਰ। ਜੇ $35 ਪਰ ਐਕਸਲ ਆ ਫਿਰ ਤਾਂ ਕਿੰਨਾ ਬੰਦੇ, ਬਟ ਨੀਡਸ ਟੂ ਸਾਈਨ ਐਨੂਅਲ ਕੋਂਟਰੈਕਟ। ਜੇ $35 ਪਰ ਐਕਸਲ ਆ ਫਿਰ ਤਾਂ ਇਹ ਅਮਾਊਂਟ ਕਿੰਨਾ ਹੋਇਆ ਜੀ ਪੂਰੇ ਟਰੱਕ ਦਾ, ਇਜ਼ ਇਟ ਨੋਟ? ਫਿਰ ਤਾਂ ਇਹ $100 ਤੋਂ ਉੱਪਰ ਬਣ ਗਿਆ ਇਫ ਇਟਸ $35 ਪਰ ਐਕਸਲ। ਦੱਸਿਓ ਜੀ, ਮੇਰੇ ਹਿਸਾਬ ਨਾਲ ਤਾਂ $25 ਪਰ ਐਕਸਲ ਸੀ, ਪਰ 35 ਹੋ ਗਿਆ ਫਿਰ ਤਾਂ ਅਮਾਊਂਟ ਵੱਧ ਗਿਆ ਇਹ। ਜਾਂ ਪਲੀਜ਼ ਦੱਸਿਓ ਇਹ। ਅੱਛਾ ਵਾਸੂ ਜੀ, ਮਾਰਕ ਕਾਰਨੀ ਵੱਲੋਂ ਆਪਣੇ ਟੌਪ ਸਟਾਫ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਉਹਦਾ ਕਾਰਨ ਇੱਕ ਤਾਂ ਇਹੀ ਆ ਕਿ ਪਿਛਲੇ ਹਫ਼ਤੇ ਅਸੀਂ ਖ਼ਬਰ ਵੀ ਸਾਂਝੀ ਕੀਤੀ ਸੀ ਕਿ ਜਿਹੜੇ ਉਹਨਾਂ ਦੇ ਕਹਿ ਲਓ ਵੀ ਟੌਪ ਪੋਲੀਟੀਕਲ ਸਟ੍ਰੈਟੇਜਿਸਟ ਨੇ, ਪ੍ਰਿੰਸੀਪਲ ਸੈਕਟਰੀ ਟੌਮ ਪਿਟਫੀਲਡ, ਉਹਨਾਂ ਨੂੰ ਸੈਨੇਟ ਦੇ ਵਿੱਚ ਨਿਯੁਕਤ ਕਰਤਾ ਮਾਰਕ ਕਾਰਨੀ ਨੇ। ਸੋ ਉੱਧਰੋਂ ਉਹ ਇੱਕ ਉਹਨਾਂ ਦੇ ਸਟਾਫ ਮੈਂਬਰਸ ਦੇ ਵਿੱਚ ਪੋਜੀਸ਼ਨ ਖਾਲੀ ਹੋਈ। ਹੁਣ ਇਹ ਵੀਕਐਂਡ 'ਤੇ ਖ਼ਬਰ ਆਈ ਕਿ ਜਿਹੜੇ ਉਹਨਾਂ ਦੇ ਡੈਪਟੀ ਚੀਫ ਆਫ ਸਟਾਫ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਦਾ ਨਾਮ ਹੈਗਾ ਬ੍ਰੇਡਨ ਕੇਲੀ। ਅਤੇ ਬ੍ਰੇਡਨ ਕੇਲੀ ਚਾਹੁੰਦੇ ਨੇ ਵੈਨਕੂਵਰ ਕੈਪੀਲਾਨੋ ਤੋਂ ਲਿਬਰਲ ਨੋਮੀਨੇਸ਼ਨ ਲੜਨਾ। ਵੈਨਕੂਵਰ ਕੈਪੀਲਾਨੋ ਉਹ ਸੀਟ ਜਿੱਥੋਂ ਕਿ ਜੋਨਥਨ ਵਿਲਕਨਸਨ ਐਮ ਪੀ ਸਨ, ਅਤੇ ਉਹਨਾਂ ਨੂੰ ਯੂਰੋਪੀਅਨ ਯੂਨੀਅਨ ਦਾ ਅੰਬੈਸਡਰ ਬਣਾ ਕੇ ਉੱਥੇ ਡਿਪਲੋਮੈਟਿਕ ਪੋਸਟ 'ਤੇ ਭੇਜ ਦਿੱਤਾ ਗਿਆ। ਸੋ ਜਿਹੜੇ 7 ਬਾਏ ਇਲੈਕਸ਼ਨ ਹੋਣੇ ਨੇ ਉਹਨਾਂ ਦੇ ਵਿੱਚੋਂ ਇੱਕ ਆ ਨੌਰਥ ਵੈਨਕੂਵਰ ਕੈਪੀਲਾਨੋ ਵਾਲਾ ਹੋਣਾ, ਅਤੇ ਬ੍ਰੇਡਨ ਕੀਲੀ ਹੁਣ ਚਾਹੁੰਦੇ ਨੇ ਕਿ ਉੱਥੋਂ ਲਿਬਰਲ ਪਾਰਟੀ ਦੇ ਉਹ ਨੋਮੀਨੀ ਬਣ ਕੇ ਚੋਣ ਜਿੱਤ ਕੇ ਐਮ ਪੀ ਬਣਨ।
ਬਿਲਕੁਲ। ਸੋ ਇਹ ਜਿਹੜੀਆਂ ਹੁਣ ਦੋ ਕਹਿ ਲਓ ਵੀ ਟੌਪ ਐਡਵਾਈਜ਼ਰੀ ਪੋਜੀਸ਼ਨਸ ਨੇ ਪੀ ਐੱਮ ਓ ਦੇ ਵਿੱਚ ਉਹ ਖਾਲੀ ਹੋ ਗਈਆਂ। ਸੋ ਉੱਥੇ ਹੁਣ ਕੋਈ ਫੇਰਬਦਲ ਕੀਤਾ ਜਾਏਗਾ। ਸੋਰਸਿਸ ਇਹ ਕਹਿ ਰਹੇ ਨੇ ਕਿ ਟਿਮ ਕਰੁਪਾ, ਜੋ ਕਿ ਡਾਇਰੈਕਟਰ ਆਫ ਪੋਲਿਸੀ ਨੇ ਮੌਜੂਦਾ ਤੌਰ 'ਤੇ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵਿੱਚ, ਉਹਨਾਂ ਨੂੰ ਹੋ ਸਕਦਾ ਕਿ ਡੈਪਟੀ ਚੀਫ ਆਫ ਸਟਾਫ ਦੀ ਪੋਜੀਸ਼ਨ 'ਤੇ, ਡੈਪਟੀ ਚੀਫ ਆਫ ਸਟਾਫ ਐਂਡ ਚੀਫ ਇਕਨੋਮਿਸਟ। ਸੋ ਮਾਰਕ ਕਾਰਨੀ ਦੇ ਆਫਿਸ ਦੇ ਵਿੱਚ ਚੀਫ ਇਕਨੋਮਿਸਟ, ਉਹ ਕੋਈ ਕਾਗਜ਼ੀ ਵਿਅਕਤੀ ਹੋਣਗੇ ਟਿਮ ਕਰੁਪਾ। ਸੋ ਇਹਨਾਂ ਨੂੰ ਅਪੁਆਇੰਟ ਕੀਤਾ ਜਾ ਸਕਦਾ, ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਹੈ। ਅਤੇ ਇਹ ਪਹਿਲਾਂ ਜਸਟਿਨ ਟਰੂਡੋ ਵੇਲੇ ਵੀ ਪਾਲਿਸੀ ਵਾਸਤੇ ਕੰਮ ਕਰ ਚੁੱਕੇ ਨੇ, ਅਤੇ ਗੋਲਡਮੈਨ ਸੈਕਸ ਦੇ ਵਿੱਚ ਵੀ ਇਹ ਕੰਮ ਕਰ ਚੁੱਕੇ ਨੇ
ਜਿੱਥੇ ਮਾਰਕ ਕਾਰਨੀ ਨੇ ਪਹਿਲਾਂ ਸੀਨੀਅਰ ਅਹੁਦਿਆਂ ਦੇ
15 ਸਾਲ। ਅਤੇ ਫਿਰ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਜਿਹੜੇ ਡੈਪਟੀ ਡਾਇਰੈਕਟਰ ਆਫ ਪਾਲਿਸੀ ਨੇ ਇਸ ਵੇਲੇ ਸ਼ੈਲੀ ਪਟੇਲ, ਉਹ ਨਵੇਂ ਡਾਇਰੈਕਟਰ ਆਫ ਪਾਲਿਸੀ ਹੋਣਗੇ। ਅਤੇ ਇਸੇ ਤਰ੍ਹਾਂ ਇੱਕ ਨਾਮ ਆ ਰਿਹਾ ਜੈਨੀਫਰ ਮੈਕਇੰਟਾਇਰ, ਜੋ ਇਸ ਵੇਲੇ ਅਸਿਸਟੈਂਟ ਡੈਪਟੀ ਮਿਨਿਸਟਰ ਨੇ ਫਾਰ ਇੰਟਰਨੈਸ਼ਨਲ ਅਫੇਅਰਸ ਐਂਡ ਕ੍ਰਾਈਸਿਸ ਰਿਸਪੋਂਸ IRCC ਦੇ ਵਿੱਚ, ਇਹਨਾਂ ਨੂੰ ਡੈਪਟੀ ਚੀਫ ਆਫ ਸਟਾਫ ਦਾ ਦਰਜਾ ਦਿੱਤਾ ਜਾ ਸਕਦਾ ਹੈ। ਅਤੇ ਇਹ ਜੈਨੀਫਰ ਮੈਕਇੰਟਾਇਰ ਰਿਟਾਇਰ ਪਹਿਲਾਂ ਜੌਂਕ ਰਚਿਆਂ ਦੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਅਤੇ ਉਸ ਤੋਂ ਬਾਅਦ ਫਿਰ ਇਹ ਫੋਰਨ ਅਫੇਅਰਸ ਵੱਲ ਮੂਵ ਹੋ ਗਏ ਸੀ ਨਾਓ ਸ਼ੀ ਕੁਡ ਬੀ ਬੈਕ ਐਜ਼ ਡੈਪਟੀ ਚੀਫ ਆਫ ਸਟਾਫ ਇਨ ਪੀ ਐਮ ਓ
ਅਤੇ ਜਿਹੜੇ ਬ੍ਰੈਂਡਨ ਕੀਲੀ ਨੇ ਜਿਹੜੇ ਕਿ ਇਹ ਡੈਪਟੀ ਚੀਫ ਆਫ ਸਟਾਫ ਸੋਰੀ ਬ੍ਰੈਂਡਨ
ਜੀ
ਯਾਰ ਮੈਂ ਬ੍ਰੈਂਡ ਮੈਂ ਲਿਖਿਆ ਹੀ ਬ੍ਰੈਂਡਨ ਹੋਇਆ
ਨੌਰਥ ਵੈਨਕੂਵਰ ਕੈਪੀਟਲ ਵਾਲੇ
ਜਿਨ੍ਹਾਂ ਨੇ ਹੁਣ ਇੱਥੋਂ ਜੋ ਚੋਣ ਲੜਨਾ ਚਾਹੁੰਦੇ ਨੇ ਇਹਨਾਂ ਦਾ ਵਾਸੂ ਜੀ ਜਿਹੜਾ ਸਿਆਸੀ ਇਨਵੋਲਵਮੈਂਟ ਆ ਜਦੋਂ ਵੈਨਕੂਵਰ ਦੇ ਵਿੱਚ ਗ੍ਰੈਗਰ ਰੋਬਰਟਸਨ ਮੇਅਰ ਸੀਗੇ ਉਦੋਂ ਗ੍ਰੈਗਰ ਰੋਬਰਟਸਨ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਕਮਿਊਨੀਕੇਸ਼ਨ ਸੀਗੇ ਇਹ
ਪ੍ਰੈਸ ਸੈਕਟਰੀ ਵੀ ਰਹਿ ਚੁੱਕੇ ਤੇ ਡਾਇਰੈਕਟਰ ਆਫ ਪਾਲਿਸੀ ਐਂਡ ਕਮਿਊਨੀਕੇਸ਼ਨ ਵੀ
ਜੀ
ਤੇ ਉਸ ਤੋਂ ਬਾਅਦ ਫਿਰ ਇਹ ਫੈਡਰਲ ਲਿਬਰਲਸ ਨਾਲ ਇਹਨਾਂ ਨੇ ਕਈ ਸੀਨੀਅਰ ਰੋਲਸ ਦੇ ਵਿੱਚ ਕੰਮ ਕੀਤਾ ਈਵਨ ਪਿਛਲੇ ਸਾਲ ਦੀ ਜਿਹੜੀ ਇਲੈਕਸ਼ਨ ਕੈਂਪੇਨ ਸੀ ਉਹਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ
ਨਾ ਕੀ ਇਹਨਾਂ ਦਾ
ਸੋ ਬ੍ਰੈਂਡਨ ਕੇਲੀ
ਬ੍ਰੈਂਡਨ ਨਹੀਂ ਬ੍ਰੈਂਡਨ ਜੀ ਆ ਵਾਸੂ ਜੀ ਵਟਸਐਪ 'ਤੇ ਮੈਸੇਜ ਆਇਆ
ਹਾਂਜੀ ਹਾਂਜੀ
ਕਿ ਜਿਹੜੀ ਉਹ ਅੰਬੈਸਡਰ ਬ੍ਰਿਜ 'ਤੇ ਜਿਹੜਾ ਅਮਾਊਂਟ ਚਾਰਜ ਕੀਤਾ ਜਾਂਦਾ ਉਹਨਾਂ ਨੇ ਪਹਿਲਾਂ ਲਿਖਤਾ ਸੀ $35 ਪਰ ਐਕਸਲ ਉਹ ਕਹਿੰਦੇ ਨਹੀਂ ਹਾਂ ਪਰ ਐਕਸਲ ਨਹੀਂ ਐਕਚੁਲੀ $7 ਪਰ ਐਕਸਲ ਆ $35 ਟਰੱਕ ਦੇ ਹੋ ਗਏ ਕਿਉਂਕਿ 5 ਐਕਸਲ ਹੁੰਦੇ ਟਰੱਕ 'ਚ ਮੈਂ ਉਹ ਕਹਿਣਾ ਨਹੀਂ ਸੀ ਚਾਹੁੰਦਾ ਮੈਂ ਕਿਤੇ ਗਲਤ ਨਾ ਹੋ ਜਾਵੇ ਸੋ ਪਹਿਲਾਂ ਕਿਉਂਕਿ ਕੀ ਸੀਗਾ ਕਿ ਜਿਹੜਾ ਉਹ ਅਮਾਊਂਟ ਚਾਰਜ ਕਰਦੇ ਸੀ ਇਟ ਵਾਜ਼ ਜਿਹੜਾ $100 ਲੱਗਦਾ ਸੀ ਉਹ $20 ਪਰ ਐਕਸਲ ਸੀ ਜਿਹਦਾ ਅਕਾਊਂਟ ਨਹੀਂ ਆ ਜਿਹਦਾ ਅਕਾਊਂਟ ਹੁੰਦਾ ਸੀ ਉਹਦੇ $75 ਲੱਗਦੇ ਸੀ ਸੋ ਉਹਨਾਂ ਨੂੰ $15 ਪਰ ਐਕਸਲ ਪੇ ਕਰਨੇ ਪੈਂਦੇ ਸੀ ਪਰ ਹੁਣ ਇਹ ਦੱਸ ਰਹੇ ਨੇ ਤੇਜਿੰਦਰ ਸਿੱਧੂ ਜੀ ਨੇ ਬ੍ਰੈਂਪਟਨ ਤੋਂ ਕਿ ਵੀ $7 ਪਰ ਐਕਸਲ ਉਹਨਾਂ ਨੇ ਜਿਹੜੀ ਫੀਸ ਆ ਉਹ ਘਟਾਤੀ ਆ
ਕੰਪੀਟੀਸ਼ਨ ਦਾ ਫਾਇਦਾ ਹੋਏਗਾ ਟਰੱਕਿੰਗ ਕੰਪਨੀਜ਼ ਨੂੰ ਤੇ ਜਿੱਦਾਂ ਹੁੰਦਾ ਸੀ ਨਾ ਸ਼ਿਮਲੇ ਜਾਈਦਾ ਸੀ ਤੇ ਉੱਥੇ ਵੜਦਿਆਂ ਸਾਰ ਹੀ ਉੱਥੇ ਖੜੇ ਹੁੰਦੇ ਸੀ ਲੋਕ ਬਾਹਰ ਕਿ ਆਜੋ ਆਜੋ ਹੋਟਲ ਚਾਹੀਦਾ ਇੱਧਰ ਆਜੋ ਇੱਧਰ ਆਜੋ ਸੋ ਮੈਨੂੰ ਲੱਗਦਾ ਕਿ ਉਸੇ ਤਰ੍ਹਾਂ ਇਹਨਾਂ ਨੇ ਖੜਾ ਦਿੰਦੇ ਬੰਦੇ ਆਜੋ ਸਾਡੇ ਬ੍ਰਿਜ 'ਤੇ ਆਜੋ
ਇੱਧਰ ਜਾਓ ਸਰ ਜਲਦੀ ਨਿਕਲੋਗੇ
ਕੰਪੀਟੀਸ਼ਨ ਇਜ਼ ਗੁੱਡ
ਨੋ ਡਾਊਟ ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਸ਼ਾਮੀ ਤੁਹਾਨੂੰ ਸੁਣਦੇ ਹਾਂ ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ ਯੂ ਹੈਵ ਅ ਗੁੱਡ ਡੇ
ਯੂ ਟੂ ਵਿਜੇ ਜੀ ਥੈਂਕ ਯੂ ਵੈਰੀ ਮਚ
ਥੈਂਕ ਯੂ